ज्ञान ध्यान किस कर्म न जाना पातशाह महाराज गुरु पातशाह जी दे पावन दरबार दियां हाजरियां भर रहे गुरु सवारे सतसंगी जनों अकाल पुरख वाहिगुरु जी ने अपार बख्शिश कृपा कीती है। सतगुरु जी दे दरबार विच सज के आप जी ने भाई साहब जी पासों सोदर्दी नितनेम बाणी दे पाठ उपरंत गुरबाणी दा कीर्तन बड़ी कागरता सत्कार सहित श्रवण कीता है। सवाओ नियत समय मुताबक गुरु पातशाह जी दी पावन बाणी दी विचार दे नाल अपनियां मन बिरतियां एकागर करिए। गुरमत विचारां दी आरंभता करन तों पहलां सतगुरु जी दी बख्शी होई ਫਤਿਹ ਨਾਲ ਸਾਂਝ ਬਣਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ ਸ੍ਰੀ ਰਾਗ ਉਸ ਦੀ ਵਾਰ ਜਿਸ ਵਿੱਚੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਪਾਠ ਦੇ ਰੂਪ ਵਿੱਚ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਸ ਪਾਵਨ ਸਲੋਕ ਦੀ ਵਿਚਾਰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 84 ਉੱਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸਲੋਕ ਦਰਜ ਹੈ, ਸੁਭਾਈਮਾਨ ਹੈ। ਇਸ ਦੀ ਜੋ ਪਹਿਲੀ ਪੰਕਤੀ ਹੈ, ਕੁਦਰਤ ਕਰਕੇ ਵਸਿਆ ਸੋਏ, ਕੁੱਲ 8 ਪੰਕਤੀਆਂ ਨੇ ਇਸ ਸਲੋਕ ਦੀਆਂ। ਕੁਦਰਤ ਕਰਕੇ ਵਸਿਆ ਸੋਏ, ਜਦੋਂ ਆਪ ਜੀ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਦੇ ਹੋ, ਇੱਕ ਨੁਕਤਾ ਜੋ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣ ਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਵੀ ਕੋਈ ਸ਼ਬਦ ਆਉਂਦਾ, ਸਭ ਤੋਂ ਇਹ ਪਹਿਲਾਂ ਸਮਝਣ ਵਾਲੀ ਗੱਲ ਹੈ ਕਿ ਉਹ ਸ਼ਬਦ ਕਿਹੜੇ ਸੰਦਰਭ ਵਿੱਚ ਕਿਹੜੇ ਟੌਪਿਕ ਨਾਲ ਰਿਲੇਟਡ ਹੋ ਕੇ ਆ ਰਿਹਾ। ਕਿਉਂਕਿ ਕਿਸੇ ਵੀ ਸ਼ਬਦ ਦੇ ਮੀਨਿੰਗ ਹਰ ਜਗ੍ਹਾ ਦੇ ਉੱਤੇ ਇੱਕੋ ਹੋਣ ਇਹ ਕੋਈ ਜ਼ਰੂਰੀ ਨਹੀਂ। ਹਰ ਸ਼ਬਦ ਦੇ ਅਰਥ ਜਿਹੜੇ ਨੇ ਉਹ ਕੰਟੈਕਸਟ ਦੇ ਮੁਤਾਬਕ, ਸੰਦਰਭ ਦੇ ਮੁਤਾਬਕ ਚੇਂਜ ਹੋ ਜਾਂਦੇ ਨੇ, ਬਦਲ ਜਾਂਦੇ ਨੇ। ਉਹਦੇ ਪਿਛਲੀ ਫੀਲਿੰਗ ਵੀ ਬਦਲ ਜਾਂਦੀ ਹੈ, ਉਹਦਾ ਸਾਰੇ ਦਾ ਸਾਰਾ ਅਰਥ ਭਾਵ ਹੀ ਤਬਦੀਲ ਹੋ ਜਾਂਦਾ। ਜਿਵੇਂ ਮੈਂ ਇੱਕ ਆਮ ਆਪਣੇ ਸਮਾਜ ਦੀ ਉਦਾਹਰਣ ਦਿੰਦਾ ਹਾਂ, ਕਿਸੇ ਬਾਪ ਦੇ ਦੋ ਬੱਚੇ ਹਨ। ਇੱਕ ਬੱਚਾ ਬਹੁਤ ਲਾਇਕ ਹੈ, ਸਿਆਣਾ ਹੈ, ਸੰਸੀਅਰ ਹੈ, ਉਹ ਜਿੰਨੀਆਂ ਜ਼ਿੰਮੇਵਾਰੀਆਂ ਨੇ ਪਰਿਵਾਰ ਦੀਆਂ ਸਾਰੀਆਂ ਨਿਭਾ ਰਿਹਾ ਔਰ ਇੰਨਾ ਜ਼ਿਆਦਾ ਕਮਿਟਡ ਹੈ, ਇੰਨਾ ਜ਼ਿਆਦਾ ਧਿਆਨ ਦਿੰਦਾ ਹੈ ਕੰਮ ਵਿੱਚ ਹਰ ਪਾਸੇ ਕਿ ਕਈ ਵਾਰ ਉਹ ਆਪਣਾ ਖਾਣ ਦਾ ਸਮਾਂ ਖੁੰਝਾ ਦਿੰਦਾ, ਪੂਰਾ ਆਰਾਮ ਨਹੀਂ ਕਰਦਾ, ਸਮੇਂ ਸਿਰ ਨੀਂਦ ਨਹੀਂ ਲੈਂਦਾ। ਹੁਣ ਵੈਸੇ ਮਾਂ ਬਾਪ ਉਸਦੇ ਕੰਮ ਤੋਂ ਬਹੁਤ ਖੁਸ਼ ਨੇ, ਪਰ ਨਾਲ ਨਾਲ ਉਹਨਾਂ ਨੂੰ ਆਪਣੇ ਬੱਚੇ ਦੀ ਡਿੱਗਦੀ ਹੋਈ ਕਮਜ਼ੋਰ ਸਿਹਤ ਵੇਖ ਕੇ ਥੋੜ੍ਹੀ ਜਿਹੀ ਚਿੰਤਾ ਵੀ ਹੁੰਦੀ ਹੈ। ਇਹ ਤਾਂ ਠੀਕ ਹੈ ਵੀ ਸਾਡਾ ਬੱਚਾ ਸਿਆਣਾ ਹੈ, ਲਾਇਕ ਹੈ, ਜ਼ਿੰਮੇਵਾਰ ਹੈ, ਪਰ ਇਹ ਇੰਨੀ ਸ਼ਿੱਦਤ ਨਾਲ ਇੰਨਾ ਕਮਿਟਡ ਹੋ ਕੇ ਉਹਨੂੰ ਕੰਮ ਨੂੰ ਨਿਭਾਉਂਦਾ ਹੈ, ਸਾਰੀ ਜ਼ਿੰਮੇਵਾਰੀ ਪੂਰੀ ਕਰਦਾ ਹੈ, ਦੌੜ ਭੱਜ ਕਰਦਾ ਹੈ ਵੀ ਕਈ ਵਾਰ ਸਮੇਂ ਸਿਰ ਖਾਂਦਾ ਵੀ ਨਹੀਂ, ਸਮੇਂ ਸਿਰ ਸੌਂਦਾ ਵੀ ਨਹੀਂ। ਹੁਣ ਬਾਪ ਆਪਣੇ ਉਸ ਬੱਚੇ ਨੂੰ ਬੜੇ ਪਿਆਰ ਨਾਲ ਅਗਲੀ ਗੱਲ ਸਮਝਾਉਂਦਾ, ਕਹਿਣ ਲੱਗਿਆ ਵੀ ਪੁੱਤਰ ਤੂੰ ਬੜਾ ਸਿਆਣਾ ਹੈ, ਤੂੰ ਬੜਾ ਲਾਇਕ ਹੈ, ਪਰ ਇੰਨੀ ਵੀ ਕੰਮ ਦੀ ਚਿੰਤਾ ਨਾ ਕਰਿਆ ਕਰ, ਤੇਰੀ ਸਿਹਤ ਖਰਾਬ ਹੋ ਜਾਏਗੀ। ਹੁਣ ਇਹ ਸ਼ਬਦ ਬਾਪ ਨੇ ਆਪਣੇ ਪੁੱਤਰ ਨੂੰ ਕਹੇ। ਉਸੇ ਹੀ ਬਾਪ ਦਾ ਦੂਸਰਾ ਬੱਚਾ ਹੈ, ਉਹ ਥੋੜ੍ਹਾ ਜਿਹਾ ਗੈਰ ਜ਼ਿੰਮੇਵਾਰ ਹੈ ਵੀ ਕੋਈ ਕੰਮ, ਕੋਈ ਡਿਊਟੀ, ਕੋਈ ਫਰਜ਼ ਸਮੇਂ ਸਿਰ ਪੂਰਾ ਹੀ ਨਹੀਂ ਕਰਨਾ, ਹਰ ਵੇਲੇ ਕੇਵਲ ਆਪਣਾ ਹੀ ਧਿਆਨ ਰੱਖਣਾ ਵੀ ਮੇਰਾ ਖਾਣ ਦਾ ਸਮਾਂ ਨਾ ਖੁੰਝ ਜਾਏ ਔਰ ਸਭ ਤੋਂ ਵਧੀਆ ਖਾਵਾਂ, ਵਧੀਆ ਪਹਿਨਾ, ਬਸ ਆਪਣੇ ਤੱਕ ਸੀਮਤ ਹੈ। ਜਿਹੜੀਆਂ ਹੋਰ ਆਲੇ ਦੁਆਲੇ ਦੀਆਂ ਜ਼ਿੰਮੇਵਾਰੀਆਂ ਨੇ, ਜੋ ਫਰਜ਼ ਨੇ, ਉਹਨਾਂ ਨੂੰ ਨਿਭਾਉਣ ਵਿੱਚ ਉਹਦਾ ਕੋਈ ਇੰਟਰਸਟ ਨਹੀਂ। ਹੁਣ ਬਾਪ ਉਹਨੂੰ ਜਦੋਂ ਐਡਰੈਸ ਕਰਦਾ, ਉਹਨੂੰ ਕਹਿੰਦਾ ਵੀ ਕੋਈ ਕੰਮ ਦੀ ਚਿੰਤਾ ਵੀ ਕਰ ਲਿਆ ਕਰ, ਕੋਈ ਘਰ ਦਾ ਧਿਆਨ ਵੀ ਕਰ ਲਿਆ ਕਰ, ਹਰ ਵੇਲੇ ਆਪਣੇ ਆਪ ਬਾਰੇ ਸੋਚਦਾ ਰਹਿੰਦਾ। ਹੁਣ ਤੁਸੀਂ ਅੰਦਾਜ਼ਾ ਲਾਉਣਾ ਵੀ ਜਿਹੜਾ ਸੁਣਨ ਵਾਲਾ ਤੀਸਰਾ ਬੰਦਾ ਹੈ ਨਾ, ਜਿਹੜਾ ਉਸ ਬਾਪ ਦੀ ਗੱਲ ਸੁਣ ਰਿਹਾ ਵੀ ਇੱਕ ਬੱਚੇ ਨੂੰ ਇਹਨੇ ਕਿਹਾ ਵੀ ਕੰਮ ਦੀ ਬਹੁਤੀ ਚਿੰਤਾ ਨਾ ਕਰਿਆ ਕਰ, ਕੋਈ ਗੱਲ ਨਹੀਂ, ਉਹ ਤਾਂ ਚੱਲਦੇ ਹੀ ਰਹਿੰਦੇ ਨੇ। ਦੂਸਰੇ ਬੱਚੇ ਨੂੰ ਉਹਨੇ ਕਿਹਾ ਵੀ ਕੋਈ ਕੰਮ ਦੀ ਚਿੰਤਾ ਵੀ ਕਰ ਲਿਆ ਕਰ, ਹਰ ਵੇਲੇ ਆਪਣਾ ਹੀ ਸੋਚਦਾ ਰਹਿੰਦਾ। ਹੁਣ ਜੇ ਤਾਂ ਉਸਨੇ ਉਸ ਬਾਪ ਵੱਲੋਂ ਕਹੇ ਹੋਏ ਸ਼ਬਦ ਅਤੇ ਉਹਨਾਂ ਦੀ ਫੀਲਿੰਗ ਨੂੰ ਸਮਝ ਲਿਆ, ਫਿਰ ਉਹਦੇ ਮਨ ਵਿੱਚ ਡਾਊਟ ਜਾਂ ਸਵਾਲ ਪੈਦਾ ਨਹੀਂ ਹੋਏਗਾ ਵੀ ਇੱਕੇ ਬਾਪ ਨੇ ਇੱਕ ਬੱਚੇ ਨੂੰ ਚਿੰਤਾ ਕਰਨ ਲਈ ਕਿਹਾ ਅਤੇ ਦੂਜੇ ਨੂੰ ਚਿੰਤਾ ਨਾ ਕਰਨ ਲਈ ਕਿਉਂ ਕਿਹਾ। ਜੇ ਉਹਨੂੰ ਦੋਵਾਂ ਦੇ ਕਹੇ ਹੋਏ ਦਾ ਮਤਲਬ ਮੀਨਿੰਗ ਪਤਾ ਹੋਏਗਾ ਵੀ ਇਹਨੂੰ ਕਿਉਂ ਕਿਹਾ ਅਤੇ ਉਹਨੂੰ ਕਿਉਂ ਨਹੀਂ ਕਿਹਾ। ਅਤੇ ਜੇ ਉਹ ਕੇਵਲ ਸ਼ਬਦਾਂ ਤੱਕ ਸੀਮਤ ਰਹੇਗਾ ਵੀ ਲਫ਼ਜ਼ ਉੱਥੇ ਵੀ ਉਹਨੇ ਚਿੰਤਾ ਹੀ ਵਰਤਿਆ ਵੀ ਚਿੰਤਾ ਨਾ ਕਰਿਆ ਕਰ ਅਤੇ ਦੂਸਰੇ ਨੂੰ ਕਹਿ ਚਿੰਤਾ ਕਰਿਆ ਕਰ, ਉਹ ਕਹੇਗਾ ਵੀ ਹੱਦ ਹੋ ਗਈ, ਇੰਨਾ ਪੱਖਪਾਤ ਕਰਦਾ ਇੱਕ ਬਾਪ ਆਪਣੇ ਬੱਚਿਆਂ ਨਾਲ। ਇੱਕ ਨੂੰ ਕਹਿ ਰਿਹਾ ਤੂੰ ਚਿੰਤਾ ਕਰਨ ਦੀ ਲੋੜ ਨਹੀਂ, ਦੂਜੇ ਨੂੰ ਕਹਿ ਰਿਹਾ ਤੂੰ ਥੋੜ੍ਹਾ ਬਹੁਤ ਚਿੰਤਾ ਕੰਮ ਦਾ ਫਿਕਰ ਵੀ ਕਰਿਆ ਕਰ। ਹੁਣ ਗੱਲ ਇਕੱਲੀ ਲਫ਼ਜ਼ਾਂ ਦੀ ਨਹੀਂ, ਉਹਨਾਂ ਲਫ਼ਜ਼ਾਂ ਦੇ ਅਰਥ ਬਦਲ ਜਾਣੇ ਨੇ, ਦੋਵਾਂ ਦੇ ਸੰਦਰਭ ਵਿੱਚ ਉਹਦੀ ਵੱਖਰੀ ਵੱਖਰੀ ਫੀਲਿੰਗ ਹੈ ਅਤੇ ਵੱਖਰੇ ਵੱਖਰੇ ਹੀ ਅਰਥ ਨੇ, ਸ਼ਬਦ ਭਾਵੇਂ ਇੱਕੋ ਜਿਹੇ ਵਰਤਿਆ ਜਾ ਰਿਹਾ। ਜਦੋਂ ਅਸੀਂ ਕਹਿੰਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਲੋਕ ਬੋਲੀ ਵਿੱਚ ਹੈ, ਯਾਨੀ ਕਿ ਆਮ ਸਧਾਰਨ ਲੋਕ ਜਿਹੋ ਜਿਹੀ ਗੱਲ ਕਰਦੇ ਨੇ, ਜੋ ਉਹਨਾਂ ਦੀ ਫੀਲਿੰਗ ਹੈ ਉਹਨਾਂ ਗੱਲਾਂ ਦੇ ਪਿੱਛੇ, ਸਤਿਗੁਰੂ ਪਾਤਸ਼ਾਹ ਨੇ ਉਹ ਸ਼ਬਦਾਵਲੀ ਬਾਣੀ ਦੇ ਵਿੱਚ ਆਪਣੀ ਗੱਲ ਸਮਝਾਉਣ ਵਾਸਤੇ ਵਰਤੀ ਹੈ, ਤਾਂ ਉਹਦੇ ਨਾਲ ਉਹਨਾਂ ਸ਼ਬਦਾਂ ਦੇ ਅਰਥ ਵੀ ਜਿਹੜੇ ਨੇ, ਮੁਹਾਵਰੇ, ਲੋਕਾਂ ਦੇ ਕਹਿਣ ਦਾ ਅੰਦਾਜ਼, ਲੋਕਾਂ ਦੀ ਬੋਲੀ ਦੇ ਜਿਹੜੇ ਪ੍ਰਚਲਿਤ ਸ਼ਬਦ ਨੇ, ਉਸੇ ਰੂਪ ਵਿੱਚ ਹੀ ਸਤਿਗੁਰੂ ਨੇ ਬਾਣੀ 'ਚ ਵਰਤ ਲਏ। ਜਿੰਨਾ ਚਿਰ ਸਾਨੂੰ ਲੋਕ ਬੋਲੀ ਦਾ ਭਾਵ ਸਮਝ ਵਿੱਚ ਨਹੀਂ ਆਉਂਦਾ, ਬਹੁਤੀ ਬਾਣੀ ਜਿਹੜੀ ਹੈ ਅਸੀਂ ਕੇਵਲ ਲਫ਼ਜ਼ਾਂ ਦੇ ਉੱਤੇ ਖਪਾਈ ਕਰ ਲੈਂਦੇ ਹਾਂ, ਅਤੇ ਸਾਨੂੰ ਜੋ ਸਤਿਗੁਰੂ ਦੀ ਫੀਲਿੰਗ ਹੈ, ਜੋ ਸਮਝਾਉਣ ਦਾ ਜੋ ਮੈਸੇਜ ਕਨਵੇ ਉਹ ਕਰਨਾ ਚਾਹੁੰਦੇ ਨੇ ਸਾਡੇ ਤੱਕ, ਉੱਥੋਂ ਤੱਕ ਸਾਡੀ ਪਹੁੰਚ ਨਹੀਂ ਬਣਦੀ। ਉਹਦਾ ਕਾਰਨ ਇਹ ਕਿ ਅਸੀਂ ਲੋਕ ਬੋਲੀ ਦੇ ਪੈਟਰਨ ਨਹੀਂ ਸਮਝ ਪਾਉਂਦੇ ਕਿ ਆਮ ਬੋਲੀ ਜਿਹੜੀ ਸਧਾਰਨ ਬੋਲੀ ਹੈ ਉਹਦੇ ਵਿੱਚ ਕੀ ਚੀਜ਼ ਮੌਜੂਦ ਹੁੰਦੀ ਹੈ। ਹਾਲਾਂਕਿ ਅਸੀਂ ਰੋਜ਼ ਬੋਲਦੇ ਹੁੰਦੇ ਹਾਂ ਪਰ ਧਿਆਨ ਨਹੀਂ ਦਿੰਦੇ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਉਸ ਵਿੱਚ ਵੀ ਕੁਦਰਤ ਸ਼ਬਦ ਦਾ ਜ਼ਿਕਰ ਹੈ। ਮੇਰਾ ਇਹ ਕਹਿਣ ਦਾ ਭਾਵ ਇੰਨਾ ਸੀ ਵੀ ਕੁਦਰਤ ਸ਼ਬਦ ਦੇ ਦੋ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨੇ, ਪਰ ਉਹਨਾਂ ਦਾ ਦੋਵਾਂ ਅਰਥਾਂ ਦਾ ਨਿਖੇੜਾ ਤਦ ਹੋਏਗਾ ਜਦੋਂ ਤੁਸੀਂ ਪੂਰੀ ਦੀ ਪੂਰੀ ਉਸ ਪੰਕਤੀ ਨੂੰ ਅਤੇ ਜਿੱਥੇ ਉਹ ਵਰਤਿਆ ਗਿਆ ਸ਼ਬਦ ਉਸ ਨੂੰ ਧਿਆਨ ਨਾਲ ਪੜ੍ਹੋਗੇ। ਵੈਸੇ ਹਰ ਸ਼ਬਦ ਆਪਣੇ ਆਪ ਵਿੱਚ ਇੱਕ ਟੌਪਿਕ ਹੈ। ਉੱਥੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਉੱਥੇ ਕਹਿੰਦੇ ਕੁਦਰਤ ਕਵਣ ਮੇਰੀ ਕੀ ਤਾਕਤ ਹੈ, ਕੁਦਰਤ ਦਾ ਮਤਲਬ ਹੈ ਮੇਰੀ ਕੀ ਤਾਕਤ ਹੈ, ਕਹਾਂ ਵਿਚਾਰ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਂ ਕੋਈ ਦਾਅਵੇ ਨਾਲ ਤੇਰੇ ਸਰੂਪ ਬਾਰੇ ਤੇਰੇ ਹੁਕਮ ਬਾਰੇ ਕੋਈ ਐਕਸਪਲੇਨੇਸ਼ਨ ਦੇ ਸਕਾਂ। ਯਾਨੀ ਕਿ ਉਹਦਾ ਮਤਲਬ ਇਹ ਵੀ ਨਾ ਸਮਝਣਾ ਵੀ ਉਹਦੇ ਬਾਰੇ ਕੁਝ ਕਿਹਾ ਨਹੀਂ ਜਾਣਾ ਚਾਹੀਦਾ। ਕਈ ਵਾਰ ਅਸੀਂ ਇਹ ਭਾਵ ਵੀ ਸਮਝ ਲੈਂਦੇ ਹਾਂ ਬਾਣੀ ਦੇ ਵਿੱਚੋਂ ਵੀ ਰੱਬ ਬਾਰੇ ਗੱਲ ਕੀ ਕਰਨੀ ਜੀ, ਉਹਦੇ ਬਾਰੇ ਕੌਣ ਕਰ ਸਕਦਾ, ਕੁਦਰਤ ਬਾਰੇ ਕੀ ਗੱਲ ਕਰਨੀ ਹੋਈ, ਕੁਦਰਤ ਤਾਂ ਬੜੀ ਵੱਡੀ ਉਹਦੇ ਬਾਰੇ ਕੌਣ ਗੱਲ ਕਰ ਸਕਦਾ। ਨਹੀਂ, ਉੱਥੇ ਗੱਲ ਕਰਨ ਦੀ ਮਨਾਹੀ ਨਹੀਂ ਕੀਤੀ ਜਾ ਰਹੀ, ਉੱਥੇ ਦਾਅਵੇ ਦੀ ਮਨਾਹੀ ਕੀਤੀ ਜਾ ਰਹੀ ਹੈ ਵੀ ਜੋ ਮੈਂ ਕਹਿ ਰਿਹਾ ਉਹ ਆਖਰੀ ਪਰਮ ਸੱਚ ਹੈ, ਉਸ ਤੋਂ ਅੱਗੇ ਕੋਈ ਨਹੀਂ ਜਾਣ ਸਕਦਾ। ਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਐਕਸਪਲੇਨੇਸ਼ਨ ਮੈਂ ਦੇ ਰਿਹਾ ਦਾਅਵੇ ਵਾਲੀ ਵੀ ਇਸ ਤੋਂ ਅੱਗੇ ਕੋਈ ਨਹੀਂ, ਇਹ ਸੱਚ ਜੋ ਮੈਂ ਜਾਣ ਲਿਆ ਬਸ ਇੰਨਾ ਹੀ ਹੈ। ਗੁਰੂ ਨਾਨਕ ਮਹਾਰਾਜ ਕਹਿੰਦੇ ਹੋ ਸਕਦਾ ਮੇਰਾ ਇਹ ਦਾਅਵਾ ਜਿਹੜਾ ਇਹ ਮੇਰੀ, ਕਿਉਂਕਿ ਕੋਈ ਵੀ ਦਾਅਵਾ ਜਿਹੜਾ ਨਾ ਉਹ ਮਨੁੱਖ ਦੀ ਈਗੋ 'ਚੋਂ ਨਿਕਲਦਾ ਵੀ ਜੋ ਮੈਂ ਕਹਿ ਦਿੱਤਾ ਉਸ ਤੋਂ ਅੱਗੇ ਕੋਈ ਚੰਗੀ ਗੱਲ ਹੋ ਹੀ ਨਹੀਂ ਸਕਦੀ। ਇਹ ਵੀ ਜ਼ਰੂਰੀ ਸਮਝ ਲੈਣਾ ਜਦੋਂ ਜਿੱਥੇ ਜਿਹੜੇ ਲੈਵਲ 'ਤੇ ਅਸੀਂ ਆਮ ਸਧਾਰਨ ਲੋਕ ਜੀ ਰਹੇ ਹੁੰਦੇ ਹਾਂ ਨਾ, ਤੁਸੀਂ ਕਦੇ ਦੇਖਣਾ ਜਿਹੜੀ ਚੀਜ਼ 'ਤੇ ਅਸੀਂ ਬਹੁਤ ਸਿਰਖਪਾਈ ਕਰ ਰਹੇ ਹੋਈਏ। ਕਈ ਵਾਰ ਬੱਚਾ ਬੜੀ ਸਧਾਰਨ ਜਿਹੀ ਗੱਲ ਕਰਕੇ ਉਹ ਸੁਲਝਣ ਦਾ ਹੱਲ ਕੱਢ ਜਾਂਦਾ, ਬੜੀ ਸਧਾਰਨ ਜਿਹੀ ਗੱਲ ਕਰਕੇ ਉਹਨੇ ਸਾਡੇ ਵਾਂਗ ਉਸ ਮਸਲੇ 'ਤੇ ਸਿਰਖਪਾਈ ਨਹੀਂ ਕੀਤੀ ਹੁੰਦੀ, ਪਰ ਉਹਦੀ ਸਧਾਰਨ ਗੱਲ ਵਿੱਚੋਂ ਸਾਡੀ ਪ੍ਰੋਬਲਮ ਦਾ ਸਲਿਊਸ਼ਨ ਨਿਕਲ ਜਾਂਦਾ ਜੇ ਅਸੀਂ ਧਿਆਨ ਦੇਈਏ ਕਈ ਵਾਰ ਉਹਦੀ ਗੱਲ ਵੱਲ। ਹੁਣ ਇਹਦਾ ਮਤਲਬ ਹੈ ਜਿਹੜੇ ਸ਼ਬਦ ਉਹਨੇ ਕਹੇ ਸਨ, ਜਿਹੜੀ ਗੱਲ ਉਹਨੇ ਕਹੀ ਸੀ ਉਹ ਸਾਨੂੰ ਸੁੱਝੀ ਨਹੀਂ, ਪਰ ਉਹਦੀ ਗੱਲ ਸੁਣ ਕੇ ਸਾਨੂੰ ਉਹ ਸੁੱਝ ਗਈ ਵੀ ਗੱਲ ਕਿੱਡੀ ਸਿਆਣੀ ਹੈ, ਕਿੱਡੀ ਅਕਲਮੰਦੀ ਵਾਲੀ ਗੱਲ ਹੈ। ਇਹਦਾ ਮਤਲਬ ਵੀ ਸਾਡਾ ਜਿਹੜਾ ਬੌਧਿਕ ਪੱਧਰ ਹੈ, ਸਾਡਾ ਜਿਹੜਾ ਉਸ ਵੇਲੇ ਮਾਇੰਡ ਲੈਵਲ ਹੈ, ਉਹ ਇੱਕ ਜਗ੍ਹਾ 'ਤੇ ਅਟਕਿਆ ਖੜਾ ਸੀ। ਉਹ ਖੜੋਤ ਤੋੜਨ ਵਾਸਤੇ ਕੋਈ ਚੀਜ਼ ਚਾਹੀਦੀ ਸੀ, ਹੋ ਸਕਦਾ ਕਈ ਵਾਰ ਇਹੋ ਜਿਹੀ ਖੜੋਤ ਮਨ 'ਚ ਪੈਂਦੀ ਹੈ ਸਾਰੀ ਉਮਰ ਲੱਗ ਜਾਂਦੀ ਹੈ, ਟੁੱਟਦੀ ਨਹੀਂ, ਕੋਈ ਸਬਾਬੀ ਨਹੀਂ ਬਣਦਾ, ਅਤੇ ਕਈ ਵਾਰ ਏਡੀ ਵੱਡੀ ਪ੍ਰੋਬਲਮ ਤੁਹਾਡੇ ਆਪਣੇ ਆਪ 'ਚ ਕ੍ਰੀਏਟ ਹੋ ਜਾਂਦੀ। ਇੱਕ ਬੰਦਾ ਸਧਾਰਨ ਜਿਹਾ ਕੋਈ ਗੱਲ ਕਰ ਜਾਏ ਅਤੇ ਉਹ ਆਪਣੇ ਆਪ ਹੀ ਸਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇਹ ਜਿਹੜੀ ਚੀਜ਼ ਹੈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਕਹਿੰਦੇ ਨੇ ਵੀ ਕਦੇ ਵੀ ਇਸ ਕਿਸੇ ਵਸਤੂ ਬਾਰੇ ਦਾਅਵਾ ਨਹੀਂ ਕਰਨਾ ਚਾਹੀਦਾ ਕਦੇ ਵੀ, ਵੀ ਜੋ ਮੈਂ ਜਾਣ ਲਿਆ ਇਹਦੋਂ ਅੱਗੇ ਕੋਈ ਸਹੀ ਵਿਆਖਿਆ ਹੋ ਨਹੀਂ ਸਕਦੀ, ਐਕਸਪਲੇਨੇਸ਼ਨ ਨਹੀਂ ਹੋ ਸਕਦੀ। ਹੁਣ 6 ਸ਼ਾਸਤਰਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਆਪਾਂ ਸੋਹਲੇ ਦਾ ਪਾਠ ਕਰਦੇ ਹਾਂ, 6 ਘਰ 6 ਗੁਰ 6 ਉਪਦੇਸ਼। ਉੱਥੇ ਐਗਜ਼ੈਂਪਲ ਹੈ, 6 ਸ਼ਾਸਤਰ ਨੇ, 6 ਸ਼ਾਸਤਰਾਂ ਦੇ 6 ਲਿਖਾਰੀ ਨੇ, ਅਤੇ ਉਹਨਾਂ ਛਿਆਂ ਦੀ ਵੱਖਰੀ ਵੱਖਰੀ ਫਿਲੋਸਫੀ ਹੈ। 6 ਘਰ 6 ਗੁਰ 6 ਉਪਦੇਸ਼, ਵੀ 6 ਸ਼ਾਸਤਰ ਹੋ ਗਏ, 6 ਗ੍ਰੰਥ ਹੋ ਗਏ, 6 ਹੀ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਫਿਲੋਸਫੀਆਂ ਹੋ ਗਈਆਂ ਅਤੇ 6 ਹੀ ਉਹਨਾਂ ਦੇ ਲਿਖਣਹਾਰੇ ਹੋ ਗਏ, ਤਿੰਨੇ ਚੀਜ਼ਾਂ ਹੀ ਵੱਖਰੀਆਂ ਵੱਖਰੀਆਂ ਨੇ। ਹੁਣ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ਼ਾਰਾ ਇਸ ਪਾਸੇ ਵੱਲ ਕਰਦੇ ਨੇ ਵੀ ਹੁਣ ਉਹਨਾਂ ਫਿਲੋਸਫੀਆਂ ਦਾ ਟਕਰਾਅ ਆਪਸ ਵਿੱਚ ਇਸ ਕਰਕੇ ਹੈ ਵੀ ਉਹਨਾਂ ਦੇ ਪਿੱਛੇ ਹਰ ਇੱਕ ਚੀਜ਼ ਦੇ ਪਿੱਛੇ ਦਾਅਵਾ ਖੜਾ ਹੈ। ਜੇ ਇੱਕ ਨੇ ਕਿਹਾ ਵੀ ਪਰਮਾਤਮਾ ਦੀ ਹੋਂਦ ਹੈ ਉਹ ਉੱਥੇ ਖੜਾ, ਦੂਜਾ ਕਹਿ ਰਿਹਾ ਨਹੀਂ ਹੈ ਉਹ ਉੱਥੇ ਖੜਾ, ਕੋਈ ਜ਼ਰੂਰੀ ਨਹੀਂ ਉਹਨਾਂ ਦੀ ਆਪਣੀ ਕੋਈ ਫੀਲਿੰਗ ਵੀ ਹੋਵੇ, ਪਰ ਕਿਉਂਕਿ ਜਦੋਂ ਸ਼ਬਦਾਂ ਦੇ ਆਧਾਰ ਉੱਤੇ ਕਹੀ ਗਈ ਗੱਲ ਦੇ ਆਧਾਰ ਉੱਤੇ ਜਿਹੜਾ ਹੋ ਰਹੀ ਹੈ ਤਾਂ ਉਹਦੇ ਵਿੱਚ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਹਰ ਨਿਕੰਮੀ ਰਾਏ ਵੀ ਜਿਹੜੀ ਹੈ ਉਹ ਲਈ ਜਾ ਸਕਦੀ ਹੈ ਕਿਸੇ ਵੇਲੇ। ਖੈਰ ਗੱਲ ਹੋਰ ਪਾਸੇ ਨਾਲ ਚਲੀ ਜਾਏ, ਮੈਂ ਇਹ ਨਹੀਂ ਕਹਿਣੀ ਚਾਹੁੰਦਾ ਵੀ ਮਹਾਰਾਜ ਉੱਥੇ ਕਹਿੰਦੇ ਨੇ ਕੁਦਰਤ ਦਾ ਭਾਵ ਹੈ ਵੀ ਮੇਰੀ ਕੀ ਤਾਕਤ ਹੈ, ਉੱਥੇ ਕੁਦਰਤ ਸ਼ਬਦ ਦਾ ਅਰਥ ਹੋ ਗਿਆ ਤਾਕਤ, ਮੇਰੀ ਆਪਣੀ ਪਾਵਰ। ਵੀ ਮੇਰੇ 'ਚ ਕੀ ਇੰਨੀ ਪਾਵਰ ਹੈ ਵੀ ਮੈਂ ਤੇਰੇ ਬਾਰੇ ਕੋਈ ਦਾਅਵੇ ਨਾਲ ਗੱਲ ਕਰ ਸਕਾਂ, ਤੂੰ ਤਾਂ ਵੱਡਾ ਵੀ ਮੈਂ ਇਹ ਕਹਾਂ ਵੀ ਮੈਂ ਜੋ ਜਾਣ ਲਿਆ ਵੀ ਇਹਦੋਂ ਉੱਚੀ ਤਾਂ ਉਹਦੀ ਹਸਤੀ ਹੋ ਹੀ ਨਹੀਂ ਸਕਦੀ, ਜੋ ਜਿਸ ਜਿੰਨਾ ਮੈਂ ਜਾਣਿਆ ਰੱਬ ਨੂੰ ਕੁਦਰਤ ਨੂੰ ਬਸ ਓਨੀ ਕੀ ਹੈ ਕੁਦਰਤ, ਓਨਾ ਕੀ ਹੈ ਰੱਬ। ਜਿਹੜੇ ਸੰਸਾਰ ਵਿੱਚ ਅਸੀਂ ਆਪਣੀ ਆਪਣੀ ਮਨੌਤ ਮੁਤਾਬਕ ਰੱਬ ਨੂੰ ਮੰਨਣ ਦਾ ਦਾਅਵਾ ਕਰਦੇ ਹਾਂ, ਉਹਦੇ ਵਿੱਚੋਂ ਸਾਡਾ ਮੂਰਤੀ ਪੂਜਾ ਦਾ, ਸੰਸਾਰ ਦੀਆਂ ਚੀਜ਼ਾਂ ਦੇ ਮਟੀਰੀਅਲ ਨਾਲ ਘੜੀ ਹੋਈ ਚੀਜ਼ ਦਾ, ਇਹ ਸਭ ਸਾਡੇ ਮਾਇੰਡ ਲੈਵਲ ਵਿੱਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਹਾਲਾਂਕਿ ਗੁਰੂ ਪਾਤਸ਼ਾਹ ਜਿੱਥੇ ਜਾ ਕੇ ਗੱਲ ਕਰਦੇ ਨਾ, ਉੱਥੇ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਵੀ ਮੈਂ ਉਹਦਾ ਕੀ ਮੂਰਤ ਬਣਾਵਾਂ, ਉਹ ਤਾਂ ਹਰ ਜਗ੍ਹਾ ਦੇ ਉੱਤੇ ਆ ਜਿੰਨੀਆਂ ਸੰਸਾਰ ਦੀਆਂ ਮੂਰਤਾਂ ਨੇ ਸਭ ਉਸੇ ਦੀਆਂ ਹੀ ਨੇ। ਸਹਿਸ ਤਾਵ ਮੂਰਤ ਨਨਾ ਇੱਕ ਤੋਂ ਹੀ, ਹਜ਼ਾਰਾਂ ਇਹ ਜਿਹੜੇ ਚਿਹਰੇ ਨੇ ਵੱਖ ਵੱਖ ਮੂਰਤਾਂ ਸੰਸਾਰ ਦੀਆਂ, ਭਾਵੇਂ ਉਹ ਪਸ਼ੂਆਂ ਦੀਆਂ ਹੋਣ, ਪੰਛੀਆਂ ਦੀਆਂ ਹੋਣ, ਮਨੁੱਖਾਂ ਦੀਆਂ ਹੋਣ, ਚਾਹੇ ਕੁਦਰਤ ਦਾ ਕੋਈ ਵੀ ਰੂਪ ਹੈ, ਰੰਗ ਹੈ, ਬਣਾਵਟ ਹੈ, ਮੈਨੂੰ ਤਾਂ ਲੱਗਦਾ ਇਹ ਸਾਰੀ ਆਪਣੇ ਆਪ ਵਿੱਚ ਯੂਨੀਕ ਹੈ, ਰੱਬ ਵਰਗੀ ਹੀ ਹੈ। ਪਰ ਜੇ ਮੈਂ ਕੁਝ ਵੱਖਰਾ ਬਣਾ ਕੇ ਆਖਾਂ ਆਹ ਰੱਬ ਹੈ, ਤੇ ਫਿਰ ਬਾਕੀ ਸਾਰੀਆਂ ਉਹ ਵੀ ਤਾਂ ਮੂਰਤਾਂ ਇਹੋ ਜਿਹੀਆਂ ਨੇ, ਉਹ ਕਿਹਦੀਆਂ ਨੇ? ਇੱਕ ਬਾਰੇ ਤਾਂ ਦਾਅਵਾ ਹੋ ਗਿਆ ਨਾ ਵੀ ਆਹ ਜਿਹੜੀ ਮੂਰਤ ਹੈ ਵੀ ਇਹ ਭਗਵਾਨ ਹੈ, ਜਿਹੋ ਜਿਹਾ ਮੈਂ ਘੜ ਲਿਆ। ਪਰ ਜਿਹੜੀਆਂ ਬਾਕੀ ਸੰਸਾਰ ਵਿੱਚ ਇੰਨੀਆਂ ਮੂਰਤਾਂ ਨੇ, ਸ਼ਕਲਾਂ ਨੇ, ਚੀਜ਼ਾਂ ਨੇ, ਫਿਰ ਇਹ ਕਿਹਦੀਆਂ ਨੇ? ਉਹ ਰੱਬ ਕਿਉਂ ਨਹੀਂ ਹੋ ਸਕਦੀਆਂ? ਉਹ ਭਗਵਾਨ ਦੀਆਂ ਸ਼ਕਲਾਂ ਕਿਉਂ ਨਹੀਂ ਹੋ ਸਕਦੀਆਂ? ਇਹਦਾ ਮਤਲਬ ਜਿਹਦੇ 'ਤੇ ਮੈਂ ਜਿਹੜਾ ਕਰ ਰਿਹਾ, ਦਾਅਵਾ ਕਰ ਰਿਹਾ, ਹੱਠ ਕਰ ਰਿਹਾ, ਉਹ ਹੀ ਭਗਵਾਨ, ਬਾਕੀ ਨਹੀਂ। ਇਸ ਲਈ ਗੁਰੂ ਮਹਾਰਾਜ ਨੇ ਆਖਿਆ ਵੀ ਜਿਹੜਾ ਬੰਦਾ ਉਸਨੂੰ ਕੁਦਰਤ ਵਿੱਚੋਂ ਮਹਿਸੂਸ ਕਰਦਾ, ਉਹਦਾ ਉਹ ਕਿਸੇ ਇੱਕ ਚੀਜ਼ ਉੱਤੇ ਟਿਕਿਆ ਨਹੀਂ ਰਹਿੰਦਾ ਵੀ ਰੱਬ ਇਸ ਦਿਸ਼ਾ ਵਿੱਚ ਹੀ ਹੈ, ਰੱਬ ਇਸ ਚੀਜ਼ ਵਿੱਚ ਹੀ ਹੈ। ਉਹਦੇ ਵਾਸਤੇ ਹਰ ਇੱਕ ਚੀਜ਼ ਆਪਣੇ ਆਪ ਵਿੱਚ ਰੱਬ ਵਿੱਚ ਹੀ ਓਤ ਪੋਤ ਹੈ, ਓਤ ਪੋਤ ਪ੍ਰਭ ਸੋਈ ਹਰ ਜਗ੍ਹਾ ਦੇ ਉੱਤੇ। ਹੁਣ ਵੇਖੋ ਨਾ, ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਬਾਬਾ ਫਰੀਦ ਸਾਹਿਬ ਦਾ, ਫਰੀਦਾ ਖਾਲਕ ਖਲਕ ਮੈਂ, ਖਾਲਕ ਹੋ ਗਿਆ ਰੱਬ ਖੁਦਾ, ਖਲਕ ਹੋ ਗਿਆ ਖਲਕਤ ਅਸੀਂ ਸਾਰੇ ਕੁਦਰਤ ਵਾਲੇ ਜੀਵ। ਪਰ ਅਗਲਾ ਸ਼ਬਦ ਵੀ ਵਰਡ ਵੀ ਪੜ੍ਹੀਏ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਜਿਹੜੀ ਖਲਕਤ ਹੈ ਉਹ ਰੱਬ ਵਿੱਚ ਜੀ ਰਹੀ ਹੈ। ਜੇ ਰੱਬ ਸਾਡੇ ਅੰਦਰ ਹੈ ਨਾ, ਤੇ ਅਸੀਂ ਵੀ ਰੱਬ ਦੇ ਵਿੱਚ ਹਾਂ, ਕਿੱਡੀ ਕਿੱਡੀ ਵੱਡੀ ਗੱਲ ਹੈ ਆਪਣੇ ਆਪ। ਇਹ ਤਾਂ ਅਸੀਂ ਇੱਥੋਂ ਤੱਕ ਰੁਕ ਜਾਂਦੇ ਹਾਂ ਨਾਮ ਰੂਪ ਵਿੱਚ ਵੀ ਰੱਬ ਤਾਂ ਜੀ ਸਾਰਿਆਂ ਵਿੱਚ ਹੈ। ਪਰ ਫਰੀਦ ਸਾਹਿਬ ਨੇ ਅਗਲੀ ਗੱਲ ਜਿਹੜੀ ਕਹੀ ਹੈ ਨਾ, ਉਹ ਹੋਰ ਵਜਨਦਾਰ ਹੈ। ਉਹ ਕਹਿੰਦੇ ਨੇ ਵੀ ਅਸੀਂ ਵੀ ਸਾਰੇ ਰੱਬ ਵਿੱਚ ਹੀ ਹਾਂ। ਕਿੱਥੇ ਰੱਬ ਨਹੀਂ? ਖਲਾਅ ਵਿੱਚ, ਸਪੇਸ ਵਿੱਚ ਰੱਬ ਹੈ, ਸਾਡੇ 'ਚ ਰੱਬ ਹੈ, ਅਸੀਂ ਸਾਰੇ ਰੱਬ ਵਿੱਚ ਹੀ ਤਾਂ ਜੀ ਰਹੇ ਹਾਂ। ਇਹਨੂੰ ਜੇ ਹੋਰ ਸਫਾਈ ਨਾਲ ਸਮਝਣਾ ਹੋਵੇ ਤਾਂ ਮਹਾਰਾਜ ਜਿੱਥੇ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਂ, ਵੀ ਤੂੰ ਤਾਂ ਮੇਰੇ ਵਾਸਤੇ ਐਵੇਂ ਹੈ ਜਿਵੇਂ ਦਰਿਆ। ਹੁਣ ਮੱਛੀ ਦੇ ਅੰਦਰ ਪਾਣੀ ਹੈ ਨਾ ਉਹਦੀ ਬੋਡੀ ਦੇ ਵਿੱਚ, ਪਰ ਮੱਛੀ ਖੁਦ ਵੀ ਤਾਂ ਪਾਣੀ ਦੇ ਵਿੱਚ ਜੀ ਰਹੀ ਹੈ। ਉਹਦਾ ਸੰਸਾਰ, ਉਹਦਾ ਚਾਰ ਚੁਫੇਰਾ, ਉਹਦਾ ਆਲਾ ਦੁਆਲਾ ਹਰ ਜਗ੍ਹਾ ਪਾਣੀ ਪਾਣੀ ਹੈ। ਪਾਣੀ ਤੋਂ ਬਾਹਰ ਉਹਦੀ ਲਾਈਫ ਨਹੀਂ, ਪਾਣੀ ਉਹਦੇ ਬੋਡੀ 'ਚ ਵੀ ਹੈ ਅਤੇ ਉਹ ਖੁਦ ਵੀ ਪਾਣੀ ਵਿੱਚ ਹੈ। ਠੀਕ ਇਸੇ ਤਰ੍ਹਾਂ ਅਸੀਂ ਸਾਰੇ ਕਾਦਰ ਵਿੱਚ ਹੀ ਜੀ ਰਹੇ ਹਾਂ ਅਤੇ ਕਾਦਰ ਦੀ ਸੱਤਾ ਹੀ ਸਾਡੇ ਅੰਦਰ ਹੈ, ਤਾਂ ਹੀ ਤਾਂ ਆਪਣੇ ਆਪ ਨੂੰ ਨਾ ਤੁਲਨਾ ਮੱਛੀ ਨਾਲ ਕੀਤੀ ਹੈ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਜਾਂ ਜਾਂ ਦੇਖਾਂ ਤਾਂ ਤਾਂ ਤੂੰ ਹੈ, ਤੁਝ ਤੇ ਨਿਕਸੀ। ਨਿਕਸੀ ਦਾ ਮਤਲਬ ਜਦੋਂ ਤੂੰ ਮੇਰੀ ਸੁੱਤ ਤੋਂ ਦੂਰ ਹੋ ਗਿਆ ਨਾ, ਜਦੋਂ ਇਹ ਖਿਆਲ ਮੇਰੇ ਅੰਦਰੋਂ ਵਿਸਰ ਗਿਆ ਵੀ ਤੂੰ ਹੈ, ਫੂਟ ਮਰਾਂ, ਬਸ ਆਪਣੀ ਈਗੋ 'ਚ ਜੀਵਾਂਗਾ, ਆਪਣੀ ਹਉਮੈ 'ਚ ਜੀਵਾਂਗਾ ਵੀ ਮੈਂ ਪਤਾ ਨਹੀਂ ਕੀ ਚੀਜ਼ ਹਾਂ, ਮੈਂ ਕੋਈ ਵੱਖਰੀ ਚੀਜ਼ ਹਾਂ। ਈਗੋ ਦਾ ਮਤਲਬ ਹੀ ਸੰਖੇਪ ਰੂਪ ਵਿੱਚ ਇਹ ਆ ਵੀ ਮੈਂ ਹੀ ਯੂਨੀਕ ਹਾਂ, ਬਾਕੀ ਨਹੀਂ। ਮੈਂ ਯੂਨੀਕ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਜਦੋਂ ਮੈਂ ਕਹਿੰਦਾ ਬਾਕੀ ਨਹੀਂ, ਉਹ 'ਤੇ ਬੈਨ ਹੈ, ਉਹ ਇਹਨੂੰ ਈਗੋ ਕਹਿੰਦੇ ਨੇ, ਇਹਨੂੰ ਹਉਮੈ ਕਹਿੰਦੇ ਨੇ। ਸੌਖੇ ਢੰਗ ਨਾਲ ਸਮਝੀਏ, ਅਸਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਚੈਪਟਰ ਜਿਸ ਵੇਲੇ ਪੜ੍ਹਦੇ ਹਾਂ, ਮੈਨੂੰ ਆਪਣੀ ਭਾਸ਼ਾ ਪਿਆਰੀ ਹੈ ਕੋਈ ਪ੍ਰੋਬਲਮ ਨਹੀਂ, ਮੈਨੂੰ ਆਪਣਾ ਮਜ਼ਹਬ ਪਿਆਰਾ ਹੈ ਕੋਈ ਪ੍ਰੋਬਲਮ ਨਹੀਂ, ਮੈਨੂੰ ਆਪਣਾ ਕਲਚਰ ਚੰਗਾ ਲੱਗਦਾ, ਮੈਨੂੰ ਆਪਣਾ ਪਹਿਰਾਵਾ ਚੰਗਾ ਲੱਗਦਾ, ਇਹ 'ਤੇ ਕਿਸੇ ਨੂੰ ਕੋਈ ਮੇਰਾ ਖਿਆਲ ਨਹੀਂ ਕੋਈ ਮੁਸ਼ਕਲ ਹੋ ਸਕਦੀ ਹੈ। ਪਰ ਜਦੋਂ ਮੈਂ ਕਹਿੰਦਾ ਮੇਰੀ ਹੀ ਭਾਸ਼ਾ ਸਹੀ ਹੈ ਤੁਹਾਡੀ ਨਹੀਂ, ਆਪਣੇ ਆਪ ਨੂੰ ਸਹੀ ਕਹਿਣ ਲਈ ਜਦੋਂ ਮੈਂ ਤੁਹਾਨੂੰ ਗਲਤ ਕਹਿਣ ਵਾਲੇ ਪਾਸੇ ਤੁਰਨਾ, ਇਹੀ ਹਉਮੈ, ਇਹੀ ਅਹੰਕਾਰ ਹੈ। ਔਰੰਗਜ਼ੇਬ ਦੀ ਇਹੋ ਮੁਸ਼ਕਲ ਹੈ, ਉਹ ਕਹਿੰਦੇ ਬਸ ਮੇਰਾ ਧਰਮ, ਮੇਰਾ ਧਰਮ ਤੇ ਠੀਕ ਹੈ, ਪਰ ਜਦੋਂ ਕਹਿੰਦੇ ਨਾ ਬਸ ਮੇਰਾ ਹੀ ਧਰਮ, ਦੂਜੇ ਦਾ ਨਹੀਂ, ਜਿਵੇਂ ਮੇਰਾ ਹੀ ਖੁਦਾ, ਜਿਸ ਤਰ੍ਹਾਂ ਮੈਂ ਰੱਬ ਨੂੰ ਪੂਜਦਾ, ਮੈਂ ਰੱਬ ਨੂੰ ਪੂਜਦਾ ਗੱਲ ਵੱਖਰੀ, ਪਰ ਜਿਵੇਂ ਮੈਂ ਪੂਜਦਾ ਇਵੇਂ ਬਾਕੀ ਪੂਜਣਗੇ, ਉਹਨਾਂ ਦਾ ਜੋ ਸਿਸਟਮ ਹੈ ਮੈਨੂੰ ਪ੍ਰਵਾਨ ਨਹੀਂ, ਜ਼ਬਰਦਸਤੀ ਕਰਾਂਗਾ। ਪਾਵਰ ਹੈ ਨਾ, ਹੁਣ ਈਗੋ ਤੇ ਅੰਦਰ ਸੀ, ਪਾਵਰ ਨੇ ਉਸ ਈਗੋ ਨੂੰ, ਉਸ ਹਉਮੈ ਨੂੰ, ਉਸ ਸਵਾਰਥ ਨੂੰ ਇੰਪਲੀਮੈਂਟ ਹੋਣ ਦਾ ਰਾਹ ਦੇ ਦਿੱਤਾ। ਬਸ ਇਹ ਫਰਕ ਸਮਝਣਾ, ਹੁੰਦੀ ਪ੍ਰੋਬਲਮ ਸਾਡੇ ਸਾਰਿਆਂ ਵਿੱਚ ਹੀ ਹੁੰਦੀ ਹੈ। ਮੰਨ ਲਓ ਅੱਜ ਮੈਂ 4 ਲੋਕਾਂ ਨਾਲ ਗਲਤ ਡੀਲ ਕਰ ਰਿਹਾ, ਮੇਰੇ ਕੋਲ ਥੋੜ੍ਹੀ ਜਿਹੀ ਪਾਵਰ ਆ ਜਾਏ, 4,000 ਲੋਕਾਂ ਨਾਲ ਕਰਾਂਗਾ, 4,00,000 ਨਾਲ ਕਰਾਂਗਾ, 4 ਮਿਲੀਅਨ, 4 ਬਿਲੀਅਨ ਲੋਕਾਂ ਨਾਲ ਕਰਾਂਗਾ, ਗੱਲ ਤਾਂ ਪਾਵਰ ਦੀ ਹੈ ਨਾ। ਪਾਵਰ ਉਸ ਅੰਦਰ ਦੀ ਚੀਜ਼ ਨੂੰ ਮੌਕਾ ਦਿੰਦੀ ਜਾਂਦੀ ਹੈ, ਅੰਦਰ ਦੀ ਚੀਜ਼ ਨੂੰ ਸਮਾਂ ਦੇ ਰਹੀ ਹੈ ਕਿ ਤੂੰ ਇਹਨੂੰ ਇੰਪਲੀਮੈਂਟ ਕਰ ਸਕੇ। ਇਸੇ ਲਈ ਤਾਂ ਸੰਸਾਰ ਪੱਧਰ ਦੇ ਉੱਤੇ ਆਪਣੀ ਆਪਣੀ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਹਰ ਬੰਦਾ ਪਾਵਰ ਦੀ ਦੌੜ ਵਿੱਚ ਹੈ ਵੀ ਮੇਰੇ ਕੋਲ ਪਾਵਰ ਆ ਜਾਏ, ਸਹੀ ਮੈਂ ਇਹਨੂੰ ਵੱਡੇ ਪੱਧਰ 'ਤੇ ਇੰਪਲੀਮੈਂਟ ਕਰ ਲਵਾਂ। ਤੋ ਜਿੰਨਾ ਹੰਕਾਰੀ ਹੋਏਗਾ ਹੰਕਾਰ ਨੂੰ ਇੰਪਲੀਮੈਂਟ ਕਰੇਗਾ, ਜਿੰਨਾ ਸਵਾਰਥੀ ਹੋਏਗਾ ਵੱਡੇ ਪੱਧਰ 'ਤੇ ਲੁੱਟੇਗਾ, ਜਿੰਨਾ ਤਾਨਾਸ਼ਾਹ ਹੋਏਗਾ ਵੱਡੇ ਪੱਧਰ 'ਤੇ ਜ਼ੁਲਮ ਕਰੇਗਾ। ਉਹਦਾ ਦਾਇਰਾ ਹੈ, ਜਿਉਂ ਜਿਉਂ ਉਹਦਾ ਦਾਇਰਾ ਵੱਧਦਾ ਜਾਂਦਾ ਹੈ ਤਿਉਂ ਤਿਉਂ ਉਹ ਆਪਣੀ ਪ੍ਰੋਬਲਮ ਨੂੰ ਦੂਜਿਆਂ ਦੇ ਉੱਤੇ ਵੱਧ ਪ੍ਰੈਕਟਿਸ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਸੋਚ ਦੇ ਖਿਲਾਫ ਸ਼ਹਾਦਤ ਦਿੱਤੀ, ਇਸ ਸੋਚ ਦੇ ਖਿਲਾਫ ਵੀ ਇਹ ਬੜਾ ਆਤਮਘਾਤ ਦਾ ਰਸਤਾ ਹੈ। ਇਹ ਸੋਚ ਜਿਹੜੀ ਹੈ ਨਾ, ਇਹ ਜਿੱਥੇ ਵੀ ਹੋਏਗੀ ਉੱਥੇ ਹੀ ਮੁਸ਼ਕਲ ਖੜੀ ਕਰੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਿਹੜੀ ਮਿਥ ਵਰਤੀ ਹੈ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ। ਕਿਉਂ ਹਰਨਾਕਸ਼ ਦੀ ਐਗਜ਼ੈਂਪਲ ਵਰਤੀ ਹੈ, ਕੀ ਪ੍ਰੋਬਲਮ ਹੈ? ਸੇਮ ਉਹੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਰੋਗ ਤੋਂ ਹਰਨਾਕਸ਼ ਪੀੜਤ ਹੈ ਕਿਸੇ ਵੇਲੇ, ਉਸੇ ਰੋਗ ਤੋਂ ਔਰੰਗਜ਼ੇਬ ਵੀ ਤਾਂ ਪੀੜਤ ਹੈ ਨਾ। ਪ੍ਰੋਬਲਮ ਉੱਥੇ ਵੀ ਉਹੀ ਸੇਮ ਹੈ, ਔਰ ਹਰ ਜਗ੍ਹਾ 'ਤੇ ਇਹੋ ਕੁਝ ਹੀ ਵਾਪਰਦਾ। ਜਾਨੀ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਇਹਨਾਂ ਘਟਨਾਵਾਂ ਦੇ ਪਾਰ ਜਿਹੜੀ ਚੀਜ਼ ਖੜੀ ਹੈ ਨਾ, ਸੰਸਾਰ ਤੇ ਇੰਨੇ 'ਚ ਖੁਸ਼ ਹੈ ਵੀ ਪੁਜਾਰੀ ਸੁਣਾ ਰਿਹਾ ਸੀ ਵੀ ਜਿਹੜਾ ਹਰਨਾਕਸ਼ ਹੈ ਵੀ ਉਹ ਇਸ ਤਰ੍ਹਾਂ ਸੀ, ਉਹ ਇੱਕ ਰਾਕਸ਼ਸ ਸੀ ਅਤੇ ਜਿਹੜਾ ਉਹਦੇ ਘਰ ਇੱਕ ਭਗਤ ਪੈਦਾ ਹੋਇਆ, ਉਹ ਆਪਣੀ ਮਰਜ਼ੀ ਨਾਲ ਰੱਬ ਨੂੰ ਜਪਣਾ ਚਾਹੁੰਦਾ। ਉਹਨੇ ਕਿਹਾ ਨਹੀਂ ਮੈਂ ਹੀ ਰੱਬ ਹਾਂ। ਉਹਨੇ ਜਦੋਂ ਕਹਾਣੀ ਸੁਣਾਈ, ਅਸੀਂ ਕਿਹਾ ਵੀ ਅੱਛਾ, ਰੱਬ ਇਸ ਤਰ੍ਹਾਂ ਆਏਗਾ ਸੰਸਾਰ ਵਿੱਚ, ਕਿਸੇ ਸਾਡੇ ਲਈ ਵੀ ਕਦੇ ਆਏਗਾ ਥੰਮ ਪਾੜ ਕੇ, ਇਸ ਤਰ੍ਹਾਂ ਵੱਖਰਾ ਰੂਪ ਲੈ ਕੇ ਸਾਨੂੰ ਵੀ ਕਿਸੇ ਮੁਸੀਬਤ ਤੋਂ ਬਚਾਉਣ ਵਾਸਤੇ। ਹੁਣ ਸੰਸਾਰ ਦੀ ਨਜ਼ਰ ਇੱਥੇ ਨਹੀਂ ਨਾ ਜਾਂਦੀ ਵੀ ਤੁਰ ਤਾਂ ਮੈਂ ਹਰਨਾਕਸ਼ ਦੇ ਰਾਹ 'ਤੇ ਰਿਹਾ, ਚਾਹੁੰਦਾ ਮੈਂ ਇਵੇਂ ਆ ਵੀ ਰੱਬ ਮੇਰੇ ਨਾਲ ਪ੍ਰਹਲਾਦ ਵਾਂਗ ਡੀਲ ਕਰੇ। ਫਿਰ ਸਮਝੋ ਇਸ ਗੱਲ ਨੂੰ ਵੀ ਮੇਰਾ ਜਿਹੜਾ ਪ੍ਰੋਸੈਸ ਹੈ, ਜਿਹੜੀ ਮੈਂ ਲਾਈਫ ਜੀ ਰਿਹਾ, ਉਹ ਕਿਹੋ ਜਿਹੀ ਜੀ ਰਿਹਾ? ਉੱਥੇ ਤਾਂ ਗੁਰੂ ਨੇ ਦੋ ਕਰੈਕਟਰ ਖੜੇ ਕਰ ਦਿੱਤੇ ਨਾ, ਹਰਨਾਕਸ਼ ਹੈ, ਪ੍ਰਹਲਾਦ ਹੈ, ਦੋ ਕਰੈਕਟਰ ਹੋ ਗਏ ਨਾ। ਇੱਕ ਕਰੈਕਟਰ ਹੈ ਜਿਹੜਾ ਆਪਣੀ ਆਤਮਕ ਤੌਰ ਉੱਤੇ ਆਜ਼ਾਦੀ ਲੈਣੀ ਚਾਹੁੰਦਾ, ਉਹ ਪ੍ਰਹਲਾਦ ਹੈ, ਜਿਹੜਾ ਆਪਣੀ ਰੂਹ ਤੋਂ ਜੋ ਉਹਦੀ ਮਰਜ਼ੀ ਉਹ ਕਹਿਣਾ ਚਾਹੁੰਦਾ। ਇੱਕ ਉਹ ਹੈ ਜਿਹੜਾ ਉਹਨੂੰ ਦਬਾਉਣਾ ਚਾਹੁੰਦਾ, ਹਰਨਾਕਸ਼ ਉਹਦਾ ਸਕਾ ਬਾਪ। ਦੋ ਕਰੈਕਟਰ ਨੇ। ਹੁਣ ਸਾਡਾ ਧਿਆਨ ਪੁਜਾਰੀ ਇੱਥੇ ਲੈ ਗਿਆ ਵੀ ਰੱਬ ਆਏਗਾ, ਕਿਸੇ ਚੀਜ਼ ਵਿੱਚੋਂ ਨਿਕਲੇਗਾ, ਜਦੋਂ ਤੁਸੀਂ ਉਹਨੂੰ ਆਵਾਜ਼ ਮਾਰੋਗੇ ਤੁਹਾਨੂੰ ਉਹ ਬਚਾ ਲਏਗਾ। ਕਿੰਨੇ ਸਹਿਜ ਨਾਲ ਸਾਡਾ ਧਿਆਨ ਉਹ ਕਰੈਕਟਰ ਤੋਂ ਉਖੜ ਕੇ ਹੋਰ ਪਾਸੇ ਜਾ ਪਿਆ, ਕਿੰਨੇ ਸਹਿਜ ਨਾਲ, ਸਾਨੂੰ ਪਤਾ ਵੀ ਨਹੀਂ ਲੱਗਿਆ। ਤੋ ਅਸੀਂ ਸਾਰੇ ਰੱਬ ਨੂੰ ਹੀ ਉਡੀਕ ਰਹੇ, ਇਹ ਨਹੀਂ ਵੇਖ ਰਿਹਾ ਵੀ ਮੈਂ ਖੜਾ ਕਿਹੜੇ ਪਾਸੇ ਹਾਂ, ਹਰਨਾਕਸ਼ ਵਾਲੇ ਪਾਸੇ ਖੜਾ ਕਿ ਪ੍ਰਹਿਲਾਦ ਵਾਲੇ ਪਾਸੇ ਖੜਾ, ਉਹਦੀ ਤਾਂ ਗੱਲ ਹੀ ਨਹੀਂ ਹੁੰਦੀ। ਵੀ ਅਸੀਂ ਜਿਹੜੀ ਲਾਈਫ ਜੀ ਰਹੇ ਉਹਦੇ ਵਿੱਚ ਜੋ ਸਾਡਾ ਕਿਰਦਾਰ ਹੈ, ਜੋ ਸਾਡਾ ਸਟਾਈਲ ਹੈ, ਉਹ ਹਰਨਾਕਸ਼ ਵਾਲਾ ਕਿ ਪ੍ਰਹਿਲਾਦ ਵਾਲਾ, ਗੁਰੂ ਤਾਂ ਇਹ ਗੱਲ ਸਮਝਾਉਣੀ ਚਾਹੁੰਦਾ। ਤਈ ਤੇ ਹਰਨਾਕਸ਼ ਨਾਲ ਸਪੈਸ਼ਲੀ ਉਹਨਾਂ ਨੇ ਸ਼ਬਦ ਦੁਸ਼ਟ ਵਰਤਿਆ ਵੀ ਤੈਨੂੰ ਚੇਤੇ ਵਿੱਚ ਰਹੇ ਵੀ ਜਿਸ ਕਰੈਕਟਰ ਦੀ ਮੈਂ ਗੱਲ ਕਰ ਰਿਹਾ ਇਹ ਕੋਈ ਸਹੀ ਕਰੈਕਟਰ ਨਹੀਂ ਹੈ, ਇਹ ਦੁਸ਼ਟ ਹੈ। ਔਰ ਇਹ ਕੁਦਰਤੀ ਨੇਮ ਵਿੱਚ ਖਾਤਮੇ ਦਾ ਖਮਿਆਜ਼ਾ ਭੁਗਤੇਗਾ। ਖੈਰ ਗੁਰੂ ਪਾਤਸ਼ਾਹ ਜਿਹੜੀ ਬਾਣੀ ਦੇ ਵਿੱਚ ਇਸ ਤਰ੍ਹਾਂ ਦੀ ਐਗਜ਼ੈਂਪਲ ਦਿੰਦੇ ਨੇ, ਉਹਦੇ ਪਾਰ ਵੇਖਣ ਦੀ ਗੱਲ ਜੋ ਇਤਿਹਾਸ ਵਿੱਚ ਘਟਨਾ ਵਾਪਰਦੀ ਹੈ, ਉਹਨੂੰ ਉਹ ਕੋਈ ਕਹਾਣੀ ਨਹੀਂ ਹੁੰਦੀ। ਚਾਹੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇ ਔਰੰਗਜ਼ੇਬ ਦੇ ਦਰਮਿਆਨ ਇਹ ਜਿਹੜਾ ਸਾਕਾ ਵਰਤਦਾ, ਪਰ ਉਹਦੇ ਪਾਰ ਕੀ ਚੀਜ਼ ਹੈ, ਕਿਵੇਂ ਵਾਪਰ ਜਾਂਦੀ ਹੈ ਉਹ ਗੱਲ, ਕਿਵੇਂ ਹੋ ਜਾਂਦਾ ਹੈ ਸਾਰਾ ਕੁਝ। ਐਵੇਂ ਤਾਂ ਨਹੀਂ ਨਾ ਵੀ ਕੋਈ ਉੱਠਿਆ ਉਹਨੇ ਕਿਸੇ ਬੰਦੇ ਨੂੰ ਗ੍ਰਿਫਤਾਰ ਕੀਤਾ ਅਤੇ ਕਿਸੇ ਨੂੰ ਦੇਗ 'ਚ ਉਬਾਲ ਲਿਆ, ਕਿਸੇ ਨੂੰ ਜਿਉਂਦਿਆਂ ਸਾੜ ਦਿੱਤਾ, ਸਾਰਾ ਕੁਝ ਵਾਪਰ ਗਿਆ। ਗੁਰਬਾਣੀ ਦੇ ਰਾਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਸੌਖੇ ਢੰਗ ਨਾਲ ਸਮਝ ਸਕਦੇ, ਉਹਨਾਂ ਚੀਜ਼ਾਂ ਦੇ ਪਾਰ ਵੇਖਣ ਦੀ ਨਜ਼ਰ ਲੈ ਸਕਦੇ ਹਾਂ, ਨਜ਼ਰੀਆ ਲੈ ਸਕਦੇ ਹਾਂ, ਸਮਝ ਲੈ ਸਕਦੇ ਹਾਂ। ਗੁਰਬਾਣੀ ਇਸੇ ਕਰਕੇ ਮਿੱਥਾਂ ਨੂੰ ਫੋਰ ਐਗਜ਼ਾਮਪਲ ਯੂਜ਼ ਕਰਦੀ ਹੈ, ਕਿ ਤੁਸੀਂ ਵੇਖੋ ਇਹਨਾਂ ਦੇ ਪਾਰ, ਤੁਹਾਨੂੰ ਵੇਖਣ ਦੀ ਫਾਰਮੂਲੇ ਨੇ ਕਿ ਇਹਨਾਂ ਦੇ ਪਾਰ ਵੇਖਣ ਦੀ ਜਾਂਚ ਸਿੱਖ ਲਓ। ਕਈ ਵਾਰ ਸਾਡੇ ਮਨ 'ਚ ਆਉਂਦਾ ਗੁਰੂ ਮਹਾਰਾਜ ਨੇ ਪੁਰਾਣਾਂ ਦੀ ਆਹ ਉਦਾਹਰਣ ਕਿਉਂ ਵਰਤੀ, ਆਹ ਐਗਜ਼ੈਂਪਲ ਕਿਉਂ ਵਰਤੀ, ਗਨਕਾ ਦੀ ਉਦਾਹਰਣ, ਅਜਾਮਲ ਦੀ ਉਦਾਹਰਣ। ਤੋ ਸਾਡੀ ਸਾਡੇ ਸੁਭਾਅ 'ਚ ਇੱਕ ਚੀਜ਼ ਹੈ, ਧਰਮ ਦੀ ਦੁਨੀਆਂ 'ਚ ਪ੍ਰਚਾਰ ਨੇ ਇਹ ਚੀਜ਼ ਨੂੰ ਪੱਕਿਆ ਕੀਤਾ ਹੈ ਕਿ ਤੁਸੀਂ ਫਰੇਮ ਫੜ ਲਓ, ਫੋਟੋ ਦੀ ਚਿੰਤਾ ਨਾ ਕਰੋ ਵੀ ਹੈ ਵਿੱਚ ਕਿ ਨਹੀਂ ਹੈ। ਤੋ ਅਸੀਂ ਸਾਰੇ ਫਰੇਮ ਨਾਲ ਜੁੜੇ ਹੋਏ ਹਾਂ, ਸਾਖੀ ਫਰੇਮ ਹੈ, ਜਿਹੜੇ ਜਿਹੜੇ ਸ਼ਬਦ ਨੇ ਉਹ ਫਰੇਮ ਨੇ, ਉਹਨੂੰ ਅਸੀਂ ਫੜ ਲਿਆ। ਹੁਣ ਗਨਕਾ ਦੀ ਉਦਾਹਰਣ ਹੈ, ਅਜਾਮਲ ਦੀ ਉਦਾਹਰਣ ਹੈ, ਸੁਦਾਮੇ ਦੀ ਉਦਾਹਰਣ ਹੈ, ਉਗਰਸੈਨ ਦੀ ਉਦਾਹਰਣ, ਬਹੁਤ ਸਾਰੀਆਂ ਉਦਾਹਰਨਾਂ ਨੇ। ਹੁਣ ਗੁਰੂ ਉਹਦੇ ਪਿੱਛੇ ਖੜੇ ਨੁਕਤੇ ਨੂੰ ਸਾਡੇ ਸਾਹਮਣੇ ਕਿਵੇਂ ਪੇਸ਼ ਕਰਨਾ ਚਾਹੁੰਦਾ ਵੀ ਇਹ ਤਾਂ ਫਾਰਮੂਲੇ ਦਿੱਤੇ ਜਾ ਰਹੇ ਨੇ, ਤੈਨੂੰ ਇਹ ਕੋਈ ਗੱਲ ਥੋੜ੍ਹਾ ਵੀ ਇੱਕ ਵਾਰ ਵਾਪਰ ਗਈ ਦੁਬਾਰਾ ਦੁਨੀਆਂ 'ਚ ਇਸ ਤਰ੍ਹਾਂ ਵਾਪਰ ਨਹੀਂ ਸਕਦਾ, ਇਹੋ ਜਿਹੇ ਕਰੈਕਟਰ ਹੋ ਨਹੀਂ ਸਕਦੇ। ਤੁਸੀਂ ਚਾਰ ਸਵੇਰੇ ਵੇਖੋਗੇ ਤੇ ਇਹੀ ਕੁਝ ਵੇਖੋਗੇ। ਗੱਲ ਤੇ ਗੁਰੂ ਸਾਹਿਬ ਸਾਨੂੰ ਦ੍ਰਿਸ਼ਟੀ ਨਜ਼ਰ ਦੇ ਰਹੇ ਨੇ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਆਪਣੇ ਅੰਦਰ ਭਾਵਨਾ ਪੈਦਾ ਕਰ ਸਕੀਏ, ਸੋਚ ਪੈਦਾ ਕਰ ਸਕੀਏ ਵੀ ਇਹ ਵਾਪਰ ਕਿਵੇਂ ਰਿਹਾ ਸਾਰਾ ਕੁਝ। ਗੱਲ ਤਾਂ ਸਮਝਾਉਣ ਦਾ ਤਰੀਕਾ ਹੈ ਗੁਰੂ ਪਾਤਸ਼ਾਹ ਦਾ। ਹੁਣ ਉੱਥੇ ਜੋ ਮਹਾਰਾਜ ਨੇ ਕੁਦਰਤ ਸ਼ਬਦ ਆਸਾ ਦੀ ਵਾਰ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਮਹਾਰਾਜ ਕਹਿੰਦੇ ਬਲਿਹਾਰੀ ਕੁਦਰਤ ਵਸਿਆ। ਹੁਣ ਉੱਥੇ ਕੁਦਰਤ ਦਾ ਅਰਥ ਡਿਫਰੈਂਟ ਹੋ ਜਾਏਗਾ, ਨੇਚਰ, ਉੱਥੇ ਕੁਦਰਤ ਦਾ ਅਰਥ ਹੈ ਨੇਚਰ, ਕ੍ਰੀਏਸ਼ਨ, ਜੋ ਵੀ ਸਾਰਾ ਕੁਝ ਕ੍ਰੀਏਟ ਕੀਤਾ ਗਿਆ। ਆਪਾਂ ਮੰਗਲਾਚਰਨ ਪੜ੍ਹਦੇ ਹਾਂ ਉਹਦੇ ਵਿੱਚ ਆਉਂਦਾ ਕਰਤਾ, ਫਿਰ ਨਾਲ ਹੀ ਸ਼ਬਦ ਹੈ ਪੁਰਖ, ਕਰਤਾ ਪੁਰਖ, ਇਹ ਦੋ ਸ਼ਬਦਾਂ ਦੀ ਜੁੜਤ ਹੈ, ਇਕੱਠਾ। ਕਰਤਾ ਦਾ ਮਤਲਬ ਜੋ ਕ੍ਰੀਏਟਰ ਹੈ, ਜਿਹਨੇ ਕ੍ਰੀਏਟ ਕੀਤਾ ਸਾਰਾ ਕੁਝ, ਤੇ ਪੁਰਖ ਉਹ ਹੈ ਜਿਹੜਾ ਉਹਨੂੰ ਕ੍ਰੀਏਟ ਕਰਕੇ ਉਹਨੂੰ ਸਾਜ ਕੇ ਆਪਣੀ ਸੱਤਾ ਉਹਦੇ ਵਿੱਚ ਉਹਨੇ ਟਿਕਾ ਦਿੱਤੀ, ਉਹਦੇ ਤੋਂ ਵੱਖਰਾ ਨਹੀਂ ਹੈ ਉਹ। ਇਹਨੂੰ ਹੋਰ ਡੂੰਘਾਈ ਨਾਲ ਜੇ ਸਮਝਣਾ ਚਾਹੀਏ ਤਾਂ ਇਹ ਇਹਦਾ ਭਾਵ ਬਣਦਾ ਹੈ ਵੀ ਉਹ ਚੀਜ਼ ਆਪਣੇ ਆਪ ਵਿੱਚੋਂ ਕ੍ਰੀਏਟ ਹੁੰਦੀ, ਸਹਿ ਭੰਗ ਜਦੋਂ ਅਸੀਂ ਪੜ੍ਹਦੇ ਹਾਂ, ਸਹਿ ਭੰਗ ਵੀ ਉਹਨੂੰ ਕੋਈ ਸਾਜਣ ਵਾਲਾ ਨਹੀਂ, ਨੇਚਰ ਆਪਣੇ ਆਪ ਵਿੱਚ ਹੀ ਡਿਵੈਲਪ ਹੁੰਦੀ ਹੈ, ਆਪਣੇ ਆਪ ਵਿੱਚ ਹੀ ਮੁੱਕਦੀ ਹੈ, ਉਹਦਾ ਆਪਣਾ ਹੀ ਪ੍ਰੋਸੈਸ ਹੈ। ਫਿਰ ਖਿਆਲ ਕਰੀਏ ਜਿਹੜੀ ਨੇਚਰ ਹੈ, ਕੋਈ ਚੀਜ਼, ਹਰ ਚੀਜ਼ ਉਹਦੇ 'ਚ ਜਰੀਆ ਹੈ, ਹਰ ਚੀਜ਼ ਪੈਦਾ ਵੀ ਹੋ ਰਹੀ ਹੈ, ਹਰ ਚੀਜ਼ ਪੈਦਾ ਕਰ ਵੀ ਰਹੀ ਹੈ, ਹਰ ਚੀਜ਼ ਚੱਲ ਵੀ ਰਹੀ ਹੈ ਅਤੇ ਹਰ ਚੀਜ਼ ਰੁਕ ਵੀ ਰਹੀ ਹੈ, ਅਤੇ ਹਰ ਚੀਜ਼ ਖਤਮ ਵੀ ਹੋ ਰਹੀ ਹੈ ਅਤੇ ਇੱਕ ਦੂਜੇ ਨੂੰ ਖਤਮ ਕਰ ਵੀ ਰਹੀ ਹੈ। ਬੜਾ ਗੁੰਝਲਦਾਰ ਪ੍ਰੋਸੈਸ ਹੈ ਸਾਰੇ ਦਾ ਸਾਰਾ। ਹੁਣ ਇੱਕ ਬੰਦੇ ਦਾ ਜਨਮ, ਇੱਕ ਬੱਚੇ ਦਾ ਜਨਮ ਹੋਇਆ, ਸਾਡੇ ਵਾਸਤੇ ਉਹ ਕੀ ਹੈ? ਜਨਮ, ਪੈਦਾਇਸ਼ ਹੋ ਗਈ, ਕ੍ਰੀਏਟ ਹੋਇਆ। ਪਰ ਜੇ ਦੂਜੇ ਅਰਥਾਂ ਦੇ ਵਿੱਚ ਤੁਸੀਂ ਉਹਨੂੰ ਵੇਖੋਗੇ ਤਾਂ ਉਹ ਕੇਵਲ ਜੋ ਜਿਸ ਰੂਪ 'ਚੋਂ ਡਿਵੈਲਪ ਹੋਇਆ ਤੁਹਾਨੂੰ ਦਿਸਿਆ, ਉਹ ਕੋਈ ਨਵੀਂ ਚੀਜ਼ ਨਹੀਂ ਘੜੀ ਗਈ ਕੁਦਰਤ ਵਿੱਚ, ਉਹ ਕੁਦਰਤ ਦੇ ਇੱਕ ਪ੍ਰੋਸੈਸ ਦਾ ਹੀ ਹਿੱਸਾ ਹੈ। ਉਹਨੂੰ ਪਾਤਸ਼ਾਹ ਬਾਣੀ 'ਚ ਕੀ ਕਹਿੰਦੇ ਨੇ? ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ, ਭਾਣੇ। ਜਦੋਂ ਹੁਕਮ ਕਹਿ ਦਿੱਤਾ ਨਾ, ਹੁਕਮ ਦਾ ਮਤਲਬ, ਹੁਕਮ ਦਾ ਪ੍ਰੋਸੈਸ ਤਾਂ ਰੁਕਦਾ ਹੀ ਨਹੀਂ ਬਾਣੀ 'ਚ, ਉਹਨੂੰ ਅਨਹਦ ਨਾ ਦੇਸੇ ਨੂੰ ਕਿਹਾ। ਹੁਕਮ ਦਾ ਪ੍ਰੋਸੈਸ ਕਦੇ ਰੁਕਦਾ? ਹੁਕਮ ਤਾਂ ਰੈਗੂਲਰ ਚੱਲਣ ਵਾਲੀ ਚੀਜ਼ ਹੈ, ਰੈਗੂਲਰ, ਨਿਰੰਤਰ ਕਿਹਾ ਉਹਨੂੰ ਬਾਣੀ ਦੇ ਅੰਦਰ। ਮਹਾਰਾਜ ਕਹਿੰਦੇ ਜਿਹੜਾ ਜਨਮ ਹੈ ਨਾ, ਜਨਮ ਉਹ ਆਪਣੇ ਆਪ ਵਿੱਚ ਹੀ ਕੁਦਰਤ ਦਾ ਇੱਕ ਬੜਾ ਸਹਿਜ ਜਿਹਾ ਪ੍ਰੋਸੈਸ ਹੈ। ਉਹਨੇ ਕੁਝ ਸਮਾਂ ਕੱਟਿਆ, ਫਿਰ ਉਹ ਵੱਡਾ ਹੋਇਆ, ਜੋ ਕੁਝ ਵੀ ਹੈ ਖਤਮ ਹੋ ਗਿਆ, ਸਰੀਰਕ ਵਜੂਦ ਮਿਟ ਗਿਆ ਸਾਡਾ। ਅਸੀਂ ਉਹਨੂੰ ਕਿਉਂ ਕਹਿੰਦੇ ਲਓ ਜੀ ਤੇ ਖਤਮ ਹੋ ਗਿਆ, ਇਹ ਤਾਂ ਮੁੱਕ ਗਿਆ। ਹੁਣ ਉਹ ਸਾਡੀ ਦ੍ਰਿਸ਼ਟੀ 'ਚ ਹੈ ਉਹ ਸਾਰਾ ਕੁਝ, ਨੇਚਰ ਦੇ ਹਿਸਾਬ ਨਾਲ ਨੈ ਕਿਛ ਜਨਮ ਹੈ, ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਵਨ ਜਾਨ ਇੱਕ ਖੇਲ ਬਣਾਇਆ। ਉਹ ਜੋ ਤੂੰ ਸਮਝ ਰਿਹਾ ਨਾ, ਤੇਰੀ ਦ੍ਰਿਸ਼ਟੀ 'ਚ ਹੈ ਉਹ ਸਾਰਾ ਕੁਝ ਵੀ ਜੰਮਿਆ, ਜੀਵਿਆ, ਮਰਿਆ। ਪਰ ਕੁਦਰਤ ਦੇ ਹਿਸਾਬ ਨਾਲ ਤਾਂ ਇੱਕ ਸਹਿਜ ਪ੍ਰੋਸੈਸ ਹੈ, ਇਹੋ ਜਿਹਾ ਅਨੰਤ ਕਾਲ ਤੱਕ ਚੱਲਦਾ ਹੀ ਰਹੇ, ਚੱਲਦਾ ਹੀ ਰਹੇਗਾ ਸਦੀਵ ਕਾਲ ਵਾਸਤੇ। ਕਿਉਂਕਿ ਤੇਰੇ ਸਾਹਮਣੇ ਕੋਈ ਵੱਖਰੀ ਚੀਜ਼ ਵੱਖਰਾ ਰੂਪ ਲੈ ਕੇ, ਵੱਖਰਾ ਰੰਗ ਲੈ ਕੇ, ਵੱਖਰੀ ਸ਼ੇਪ ਸ਼ਕਲ ਲੈ ਕੇ ਤੇਰੇ ਸਾਹਮਣੇ ਆਈ, ਤੂੰ ਆਖਿਆ ਵੇਖਿਆ ਨਵੀਂ ਚੀਜ਼ ਪੈਦਾ ਹੋ ਗਈ। ਕੁਦਰਤ ਵਾਸਤੇ ਕੁਝ ਵੀ ਨਵਾਂ ਨਹੀਂ ਹੈ, ਕੁਝ ਵੀ ਪੁਰਾਣਾ ਨਹੀਂ ਹੈ, ਉਹ ਤਾਂ ਨਿਰੰਤਰ ਵਹਿੰਦਾ ਪ੍ਰਵਾਹ ਹੈ, ਨਿਰੰਤਰ ਚੱਲਦੀ ਹੋਈ ਚੀਜ਼। ਬਸ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਉਸ ਚੀਜ਼ ਨੂੰ ਸਮਝ ਲਈਏ, ਜਦੋਂ ਉਸ ਚੀਜ਼ ਨੂੰ ਜਾਣ ਲਈਏ, ਤਾਂ ਉਹਦੇ ਵਿੱਚੋਂ ਹੀ ਸਾਨੂੰ ਸਮਝ ਪੈਂਦੀ ਹੈ ਵੀ ਕੁਦਰਤ ਕਰਕੇ ਵਸਿਆ, ਸੋਏ ਸੋਏ ਦਾ ਮਤਲਬ ਉਹ ਪਰਮੇਸ਼ਰ, ਉਹ ਸੱਤਾ, ਉਹ ਨੇਚਰ ਨੂੰ ਘੜਦਾ, ਸਿਰਜਦਾ, ਸਵਾਰਦਾ, ਚਲਾਉਂਦਾ, ਪਰ ਇਹਦੇ ਵਿੱਚ ਆਪ ਬੈਠ ਕੇ ਪਾਸਿਓਂ ਹੋ ਕੇ ਨਹੀਂ। ਉਹ ਵੀ ਜਿਵੇਂ ਕੋਈ ਜਿਹੜਾ ਕਾਰੀਗਰ ਹੈ ਕਿਸੇ ਚੀਜ਼ ਨੂੰ ਘੜ ਰਿਹਾ ਤੇ ਘੜ ਕੇ ਉਹਨੇ ਇਵੇਂ ਰੱਖ ਦਿੱਤੀ ਵੀ ਆਹ ਮੈਂ ਚੀਜ਼ ਬਣਾਈ ਹੈ ਤੇ ਆਹ ਰੱਖ ਰਿਹਾ, ਨਹੀਂ ਉਹਦੇ ਵਿੱਚੋਂ ਹੀ ਉਹਨੂੰ ਘੜਦਾ, ਉਹਦੇ ਵਿੱਚ ਹੀ ਬੈਠਾ ਹੋਇਆ ਉਹਨੂੰ ਚਲਾਉਂਦਾ ਤੇ ਵਿੱਚ ਹੀ ਉਹਦੇ ਖਾਤਮੇ ਦਾ ਕਾਰਨ ਬਣਦਾ, ਹਰ ਚੀਜ਼ ਉਹਦੇ ਵਿੱਚ ਹੀ ਹੈ। ਜਪਜੀ ਸਾਹਿਬ ਦੀ ਇੱਕ ਪੌੜੀ ਹੈ, ਕਈ ਵਾਰ ਅਸੀਂ ਉਹਦੀਆਂ ਪੰਕਤੀਆਂ ਤੋਂ ਭੁਲੇਖਾ ਵੀ ਖਾ ਜਾਂਦੇ ਹਾਂ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ। ਹੁਣ ਇਹ ਜਿਹੜੀਆਂ ਦੋ ਪੰਕਤੀਆਂ ਨੇ ਨਾ ਪਹਿਲੀਆਂ ਇਸ ਪੌੜੀ ਦੀਆਂ, ਇਹ ਉਦਾਹਰਣ ਹੈ ਪੁਰਾਣਾਂ ਦੀ। ਪੁਰਾਣਾਂ ਦੇ ਵਿੱਚ ਇਹ ਉਦਾਹਰਣ ਹੈ ਵੀ ਮਾਇਆ ਨੇ ਤਿੰਨ ਦੇਵਤੇ ਪੈਦਾ ਕੀਤੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਕਿਉਂਕਿ ਉਹਨਾਂ ਨੇ ਇਹਨਾਂ ਤਿੰਨ ਸ਼ਕਤੀਆਂ ਨੂੰ ਨਾ ਵੀ ਸੰਸਾਰ ਵਿੱਚ ਜੋ ਉਪਜਦਾ ਉਹ ਇੱਕ ਸ਼ਕਤੀ ਦੀ ਦੇਣ ਹੈ, ਸੰਸਾਰ ਵਿੱਚ ਜੋ ਚੱਲ ਰਿਹਾ ਉਹ ਇੱਕ ਸ਼ਕਤੀ ਦੀ ਦੇਣ ਹੈ, ਤੇ ਜਿਹੜਾ ਜੋ ਕੁਝ ਵੀ ਖਤਮ ਹੋ ਰਿਹਾ ਉਹ ਕਿਸੇ ਤੀਸਰੀ ਸ਼ਕਤੀ ਦੀ ਡਿਊਟੀ, ਉਹਦਾ ਕੰਮ, ਉਹਦਾ ਫਰਜ਼ ਹੈ। ਖੌਰੇ ਇਹ ਵੀ ਸਮਝਣ ਦੀ ਗੱਲ ਹੀ ਹੈ ਵੀ ਪਤਾ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਪੁਰਾਣਾ ਇਹ ਚੀਜ਼ ਸਮਝਾਉਣ ਲਈ ਘੜੀ ਹੋਏਗੀ ਕੀ ਬਣਿਆ, ਪਰ ਪੁਜਾਰੀ ਦੇ ਵੱਸ ਜਦੋਂ ਚੀਜ਼ ਪੈ ਗਈ ਉਹਨੇ ਉਹਨਾਂ ਤਿੰਨਾਂ ਨੂੰ ਇਹੋ ਜਿਹਾ ਸਥਾਪਿਤ ਕੀਤਾ। ਬੰਦੇ ਦੇ ਦਿਮਾਗ ਅੰਦਰ ਅੱਜ ਤਿੰਨ ਮੂਰਤੀ ਦੇ ਖਿਆਲ ਹੀ ਬਣੇ ਹੋਏ ਨੇ, ਅਜੀਬ ਕਿਸਮ ਦਾ ਰੰਗ ਹੈ ਇਹ। ਖੈਰ ਸਦੀਆਂ ਜਦੋਂ ਕੋਈ ਚੀਜ਼ ਹੰਢਦੀ ਹੈ ਤਾਂ ਉਹਦਾ ਅਸਲ ਵਜੂਦ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਆਪਣਾ ਓਪੀਨੀਅਨ, ਆਪਣਾ ਵਿਊ ਉਹਦੇ ਅੱਗੇ ਲਿਖਦੇ ਨੇ। ਉਹ ਕਹਿੰਦੇ ਨੇ ਜਿਮ ਤਿਸ ਭਾਵੈ ਤਿਵੈ ਚਲਾਵੈ, ਜਿਮ ਹੋਵੈ ਫੁਰਮਾਨ। ਫੁਰਮਾਨ ਦਾ ਮਤਲਬ ਉਹਦਾ ਹੁਕਮ, ਨਿਯਮ। ਫਿਰ ਅੱਗੇ ਕਹਿੰਦੇ ਨੇ ਉਹ ਵੇਖੈ ਉਹਨਾਂ ਨਦਰ ਨਾ ਆਵੈ। ਉਹਨਾਂ ਮਤਲਬ ਵੀ ਉਹ ਜੋ ਉੱਪਰ ਜਿਹੜੀ ਮਨੌਤ ਮੰਨਣ ਵਾਲੇ ਨਾ ਉਹਨਾਂ ਨੂੰ ਕੱਖ ਨਜ਼ਰ ਨਹੀਂ ਆ ਰਿਹਾ ਵਿਚਾਰਿਆਂ ਨੂੰ, ਉਹਨਾਂ ਤਾਂ ਬਸ ਆਪਣੇ ਆਪਣੇ ਭਰਮ ਦਾ, ਆਪਣੇ ਅੰਦਰ ਉੱਠੇ ਹੋਏ ਸਵਾਲ ਦਾ ਇੱਕ ਸਿੱਧਾ ਜਿਹਾ ਜਵਾਬ ਮਨੋ ਹੀ ਘੜ ਰੱਖਿਆ ਵੀ ਬਸ ਜੇ ਪੈਦਾ ਕੀਤਾ ਕਿਸੇ ਸ਼ਕਤੀ ਨੇ ਕੀਤਾ ਤੇ ਉਹ ਆਹ ਸ਼ਕਤੀ ਹੋ ਸਕਦੀ ਹੈ, ਇਹ ਚੱਲ ਰਿਹਾ। ਉਹਨਾਂ ਨੇ ਉਹਦੇ ਲਈ ਇੱਕ ਅੰਸਰ ਘੜ ਲਿਆ, ਖਤਮ ਹੋ ਰਿਹਾ ਉਹਦੇ ਲਈ ਇੱਕ ਅੰਸਰ ਘੜ ਲਿਆ। ਬਸ ਉਹਨਾਂ ਨੇ ਉਸ ਅੰਸਰ ਨਾਲ ਜੋ ਉਹਨਾਂ ਖੁਦ ਹੀ ਘੜਿਆ ਆਪਣੇ ਆਪ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਲਓ ਜੀ ਅਸੀਂ ਤੇ ਜਾਣ ਲਿਆ ਵੀ ਕੌਣ ਪੈਦਾ ਕਰਦਾ, ਕੌਣ ਰੋਜੀ ਦੇ ਰਿਹਾ ਤੇ ਕੌਣ ਖਤਮ ਕਰ ਰਿਹਾ। ਹੁਣ ਕਦੇ ਵੇਖਣਾ ਵੀ ਅਸੀਂ ਜੋ ਸਾਡੇ ਅੰਦਰ ਕਈ ਵਾਰ ਨਾ ਬੜਾ ਕੁਝ ਉਪਜ ਰਿਹਾ ਹੁੰਦਾ ਹੈ, ਪਰ ਅਸੀਂ ਉਹਨੂੰ ਕੀ ਕਰਦੇ ਹਾਂ, ਉਹ ਜੋ ਸਾਡੇ ਅੰਦਰ ਸਿਰਜਣਾ ਹੋ ਰਹੀ ਹੈ, ਸਾਡੇ ਅੰਦਰ ਜੋ ਖਿਆਲ ਪੈਦਾ ਹੋ ਰਿਹਾ, ਜੇ ਅਸੀਂ ਉਹਨੂੰ ਵਹਿਣ ਦਿੰਦੇ ਆਪਣੇ ਅੰਦਰੋਂ ਤਾਂ ਹੋ ਸਕਦਾ ਸੀ ਅਸੀਂ ਆਪਣੇ ਸੋਚਣ ਦਾ, ਆਪਣੇ ਜਾਣਨ ਦਾ, ਸੁਰਤ ਦਾ ਪੱਧਰ ਬਹੁਤ ਉੱਚਾ ਕਰ ਲੈਂਦੇ, ਪਰ ਅਸੀਂ ਉਹਨੂੰ ਮਨੌਤ ਦੀ ਲਗਾਮ ਦੇ ਦਿੱਤੀ। ਉਹਨੂੰ ਕੀ ਕੀਤਾ ਜੀ, ਅਸੀਂ ਕੋਈ ਮਨੌਤ ਆਪੇ ਹੀ ਘੜ ਕੇ, ਉਹ ਜੋ ਅੰਦਰੋਂ ਵਹਿਣਾ ਸੀ ਨਾ ਕੁਝ, ਸਾਨੂੰ ਕੁਦਰਤ ਦੇ ਨੇੜੇ ਖੜਨ ਵਾਸਤੇ ਕੋਈ ਚੀਜ਼ ਪੈਦਾ ਹੋ ਰਹੀ ਸੀ, ਕੋਈ ਫੀਲਿੰਗ ਉੱਠ ਰਹੀ ਸੀ, ਕੋਈ ਜਜ਼ਬਾਤ, ਕੋਈ ਖਿਆਲ ਉੱਠ ਰਿਹਾ ਸੀ, ਬਸ ਉਹਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕਰ ਲਈ। ਇਵੇਂ ਸਾਡੇ ਅੰਦਰ ਜਿਹੜੀ ਸਿਰਜਣਾ ਹੁੰਦੀ, ਜਿਹੜੀ ਸਾਨੂੰ ਨੇਚਰ ਦੇ ਨੇੜੇ ਲੈ ਕੇ ਜਾਂਦੀ ਹੈ, ਕੁਦਰਤ ਦੇ ਕਾਦਰ ਦੇ ਨੇੜੇ ਖੜਦੀ ਹੈ, ਉਹ ਬਹੁਤਿਆਂ ਦੀ ਇਸੇ ਤਰ੍ਹਾਂ ਹੀ ਮਰ ਜਾਂਦੀ ਹੈ, ਉਹਨੂੰ ਵਹਿਣ ਕੋਈ ਨਹੀਂ ਦਿੰਦਾ। ਤੁਸੀਂ ਅੰਦਾਜ਼ਾ ਲਓ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹ ਕਿਉਂ ਪਾਉਣਾ ਹੈ ਜਨੇਊ, ਬੜੀ ਸਹਿਜ ਜੀ ਗੱਲ ਹੈ, ਕੋਈ ਵੀ ਕਰ ਸਕਦਾ ਸੀ। ਕਬੀਰ ਸਾਹਿਬ ਨੇ ਪਹਿਲਾਂ ਕੀਤਾ ਹੋਇਆ ਵੈਸੇ ਸਵਾਲ, ਪਰ ਉਹਨਾਂ ਨੂੰ ਕੀ ਕਿਹਾ, ਵੱਡੇ ਪਾਉਂਦੇ ਹੁੰਦੇ ਨੇ, ਪੁਰਾਣਾ 'ਚ ਲਿਖਿਆ ਇਹ ਤਰੀਕਾ ਹੈ, ਤੁਸੀਂ ਚੁੱਪ ਕਰੋ, ਕੋਈ ਲੋੜ ਨਹੀਂ। ਮਤਲਬ ਸਾਰਿਆਂ ਦੀ ਕੋਸ਼ਿਸ਼ ਹੈ ਵੀ ਬਸ ਉਹ ਜੋ ਸਿਰਜੀ ਜਾ ਰਹੀ ਨਾ ਅੰਦਰ ਚੀਜ਼ ਉੱਠ ਰਹੀ ਹੈ ਜਿਹੜੀ, ਕਿਸੇ ਤਰ੍ਹਾਂ ਇਹਨੂੰ ਕੰਟਰੋਲ ਕਰ ਲਓ, ਕਿਉਂਕਿ ਸਾਰਿਆਂ ਨੂੰ ਲੱਗਿਆ ਇਹ ਤਾਂ ਸਾਡੀ ਮਨੌਤ ਨੂੰ ਖਤਰਾ ਪੈਦਾ ਕਰੇਗੀ, ਇਹ ਚੀਜ਼ ਜਿਹੜੀ ਇਹਦੇ ਅੰਦਰੋਂ ਨਿਕਲ ਰਹੀ ਹੈ ਜਿਹੜੀ ਚੀਜ਼। ਹੁਣ ਹੋ ਸਕਦਾ ਉਹ ਪੰਡਿਤ ਆਪਸ ਵਿੱਚ ਵੀ ਬਹਿੰਦੇ ਹੋਣ ਤੇ ਸਵਾਲ ਕਰਦੇ ਹੀ ਹੋਣ ਵੀ ਆਹ ਕਿਵੇਂ, ਇਹ ਕਿਵੇਂ। ਹੁਣ ਮੈਂ ਜਿਵੇਂ ਤੁਹਾਨੂੰ ਕਹਿ ਦਵਾਂ ਇੰਨਾ ਕੰਮ ਆਹ ਤੁਸੀਂ ਕਰ ਲਿਆ ਕਰੋ, ਪਰ ਹੋ ਸਕਦਾ ਮੈਂ ਖੁਦ ਹੀ ਕਿਸੇ ਕੋਲ ਬਹਿ ਕੇ ਕਹਾਂ, ਵੈਸੇ ਤਾਂ ਫਾਇਦਾ ਤੇ ਕੋਈ ਹੁੰਦਾ ਨਹੀਂ, ਉਹ ਖਤਰਾ ਹੈ। ਕਿਤੇ ਤੁਹਾਡੇ ਅੰਦਰ ਹੋਈ ਇਹੋ ਜਿਹੀ ਕੋਈ ਚੀਜ਼ ਜਿਹੜੀ ਪੈਦਾ ਹੋ ਰਹੀ ਹੈ ਜਿਹਨੇ ਅੱਗੇ ਜਾ ਕੇ ਵਿਕਸਿਤ ਹੋਣਾ ਹੈ, ਜਿਹਨੇ ਅੱਗੇ ਜਾ ਕੇ ਡਿਵੈਲਪ ਹੋਣਾ, ਕਿਤੇ ਮੇਰੀ ਮੌਤ ਲਈ ਖਤਰਾ ਨਾ ਬਣ ਜਾਏ। ਇਸ ਕਰਕੇ ਲਗਾਮ ਕੱਸੀ ਜਾ ਰਹੀ ਉਹਦੇ ਉੱਤੇ, ਉਹਨੂੰ ਬੰਦ ਕਰਨ ਦੀ ਕੋਸ਼ਿਸ਼, ਕੰਟਰੋਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਉੱਥੇ ਹੀ ਉਹ ਚੀਜ਼ ਖਤਮ ਹੋ ਜਾਂਦੀ ਹੈ, ਡੈਡ ਹੋ ਜਾਂਦੀ ਹੈ, ਜੇ ਬੰਦੇ ਦੇ ਅੰਦਰ ਵਿਲ ਪਾਵਰ ਨਾ ਹੋਵੇ। ਕਬੀਰ ਸਾਹਿਬ ਜੇ ਲੋਕਾਂ ਦੇ ਹਿਸਾਬ ਨਾਲ ਭਗਤ ਬਣਨਾ ਚਾਹੁੰਦੇ ਤਾਂ ਕਦੇ ਨਹੀਂ ਸੀ ਬਣ ਸਕਦੇ। ਜਦੋਂ ਉਹਨਾਂ ਇਹ ਸ਼ਬਦ ਕਹੇ ਨਾ, ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ, ਤਾਂ ਉਹਨਾਂ ਦਾ ਇਸ਼ਾਰਾ ਉਹਨਾਂ ਸਾਰੀਆਂ ਚੀਜ਼ਾਂ ਵੱਲ, ਜਿਹੜੇ ਲੋਕ ਜਦੋ ਜਹਿਦ ਕਰ ਰਹੇ ਨੇ, ਭਲਾ ਕਬੀਰ ਆਹ ਕਿਉਂ ਕਹਿੰਦਾ, ਕਬੀਰ ਐਵੇਂ ਕਿਉਂ ਸੋਚਦਾ, ਕਬੀਰ ਐਵੇਂ ਕਿਉਂ ਕਰਦਾ। ਤੁਸੀਂ ਵੇਖੋ ਨਾ, ਕੋਈ ਧਰਮ ਦਾ ਵਾਸਤਾ ਪਾ ਰਿਹਾ, ਕੋਈ ਧਰਮ ਗ੍ਰੰਥਾਂ ਦਾ ਪਾ ਰਿਹਾ, ਕੋਈ ਧਰਮ ਗ੍ਰੰਥਾਂ 'ਚ ਲਿਖੀਆਂ ਚੀਜ਼ਾਂ ਦਾ ਪਾ ਰਿਹਾ, ਕੋਈ ਪੁਰਾਣਾਂ ਦੀਆਂ ਕਥਾਵਾਂ ਦਾ ਪਾ ਰਿਹਾ, ਕੋਈ ਮਰਿਆਦਾ ਤੱਕ ਪਾ ਰਿਹਾ। ਹਰ ਬੰਦੇ ਕੋਲ ਆਪਣਾ ਆਪਣਾ ਲੌਜਿਕ ਹੈ, ਹਰ ਬੰਦੇ ਕੋਲ ਆਪਣੀ ਆਪਣੀ ਪਾਵਰ ਹੈ। ਕਿਸੇ ਕੋਲ ਸ਼ਾਸਤਰਾਂ ਦੇ ਅਧਿਐਨ ਦੀ ਹੈ, ਕਿਸੇ ਕੋਲ ਵਿਦਵਤਾ ਦੀ, ਕਿਸੇ ਕੋਲ ਸਮਾਜ ਦਾ ਬੰਦੇਜ ਹੈ। ਸਾਰੇ ਰੋਕਣ ਲੱਗੇ ਹੋਏ ਨੇ ਵੀ ਕਬੀਰ ਸਾਹਿਬ ਸਾਡੇ ਕਹੇ ਮੁਤਾਬਕ ਬਸ ਇੱਕ ਨਾ ਢਾਲ ਜਾਣ, ਖਤਮ ਹੋ ਜਾਣ, ਬਸ ਖਤਮ ਕਰਕੇ ਰੱਖ ਦੇ, ਵੀ ਖੱਡੀ ਚਲਾਉਂਦਾ ਰਹੇ ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਰੱਬ ਬਾਰੇ ਗੱਲ ਕਰਨ ਦਾ ਇਹਦਾ ਹੱਕ ਨਹੀਂ, ਇਹ ਚੁੱਪ ਕਰੇ। ਧਰਮ ਬਾਰੇ ਗੱਲ ਕਰਨ ਦਾ ਇਹਦਾ ਅਧਿਕਾਰ ਨਹੀਂ, ਇਹ ਧਰਮ ਬਾਰੇ ਚੁੱਪ ਕਰ ਜਾਏ। ਉਹ ਚੀਜ਼ ਜਿਹੜੀ ਅੰਦਰ ਉਪਜ ਰਹੀ ਹੈ, ਜਿਹੜੀ ਰੱਬ ਦੇ ਨੇੜੇ ਹੋਣ ਦੀ, ਕੁਦਰਤ ਦੇ ਨੇੜੇ ਹੋਣ ਦੀ ਜਿਹੜੀ ਖੇਡ ਵਾਪਰ ਰਹੀ ਹੈ, ਕਿੰਨੇ ਲੋਕ ਬੈਠੇ ਹੋਏ ਨੇ ਉਹਨੂੰ ਦਬਾਉਣ ਵਾਸਤੇ। ਇਸ ਭਾਵਨਾ ਚੋਂ ਕਹੀ ਹੈ ਕਬੀਰ ਸਾਹਿਬ ਨੇ ਗੱਲ ਵੀ, ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ, ਪਰ ਮੈਨੂੰ ਤੁਹਾਡੇ ਤੇ ਯਕੀਨ ਕੋਈ ਨਹੀਂ, ਕਿਉਂਕਿ ਮੈਂ ਜਾਣਦਾ ਵੀ ਇਹ ਇਸੇ ਤਰ੍ਹਾਂ ਹੀ ਚੱਲਦਾ ਸਾਰਾ ਕੁਝ। ਫਿਰ ਜਦੋਂ ਉਹਨਾਂ ਨੇ ਸ਼ਬਦ ਕਹੇ ਨੇ, ਬਾਬਾ ਰਵਿਦਾਸ ਸਾਹਿਬ ਜੀ ਨੇ ਆਪਣੀ ਬਾਣੀ ਚ, ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਤੁਸੀਂ ਕਦੇ ਉਹ ਸਾਰੇ ਸ਼ਬਦ ਨੂੰ ਆਪਾਂ ਜਦੋਂ ਪੜ੍ਹੀਏ ਤੇ ਇਸ ਪੰਕਤੀ ਦੀ ਗਹਿਰਾਈ ਨੂੰ ਵੇਖੀਏ, ਹੁਣ ਇਹਦਾ ਸਿੱਧਾ ਅਰਥ ਪਤਾ ਕੀ ਬਣਦਾ ਸਾਡੀ ਬੋਲੀ ਚ, ਵੀ ਰੱਬ ਕਿਸੇ ਦੇ ਬਾਪ ਦੀ ਜਗੀਰ ਨਹੀਂ, ਰੱਬ ਕਿਸੇ ਦੇ ਬਾਪ ਦੀ ਜਗੀਰ ਨਹੀਂ। ਹੁਣ ਜੇ ਇਹ ਗੱਲ ਅਸੀਂ ਕਹਿਣੀ ਹੋਵੇ ਤੇ ਆਪਣੀ ਕਮਿਊਨਿਟੀ ਚ ਕਹਿਣੀ ਹੋਵੇ ਤੇ ਸੌਖੀ ਹੈ, ਜਾਂ ਆਪਣੇ ਘਰ ਹੀ ਕਹਿਣੀ ਹੋਵੇ, ਮੰਨ ਲਓ ਮੈਂ ਆਪਣੇ ਘਰ ਚ, ਘਰ ਦੇ ਮੈਨੂੰ ਕਹਿਣ, ਜੇ ਤੂੰ ਰੱਬ ਰੱਬ ਕਰਨਾ ਤੇ ਲਾਈਟਾਂ ਬੰਦ ਕਰਕੇ ਇਵੇਂ ਉਵੇਂ ਕਰਕੇ ਹਰ ਬੰਦਾ ਮੈਨੂੰ ਸਿਖਾਏਗਾ, ਤੇ ਮੈਂ ਕਹਿ ਦਿਆਂ ਵੀ ਰੱਬ ਤੁਹਾਡੇ ਬਾਪ ਦੀ ਜਗੀਰ ਹੈ, ਵੀ ਉਵੇਂ ਹੀ ਮਿਲੇਗਾ ਜਿਵੇਂ ਤੁਸੀਂ ਚਾਹੁੰਦੇ ਹੋ, ਜਿਵੇਂ ਤੁਸੀਂ ਸੋਚਦੇ ਹੋ। ਤੁਸੀਂ ਅੰਦਾਜ਼ਾ ਲਾਓ ਵੀ ਉੱਥੇ ਮੇਰੀ ਕਹੀ ਹੋਈ ਇਸ ਗੱਲ ਦਾ ਕੀ ਅਰਥ ਕੱਢਿਆ ਜਾਏਗਾ ਤੇ ਮੇਰੇ ਨਾਲ ਫਿਰ ਡੀਲ ਕਿਵੇਂ ਕੀਤਾ ਜਾਏਗਾ। ਆਮ ਜੀ ਸੁਭਾਵਿਕ ਜੀ ਗੱਲ ਹੈ ਨਾ, ਕਿਉਂਕਿ ਹਰ ਬੰਦੇ ਨੂੰ ਲੱਗ ਰਿਹਾ, ਭਾਵੇਂ ਉਹ ਪਹੁੰਚਿਆ ਕੋਈ ਕਿਤੇ ਹੈ ਜਾਂ ਨਹੀਂ, ਕਿਸੇ ਨੇ ਕੁਝ ਜਾਣਿਆ ਜਾਂ ਨਹੀਂ, ਪਰ ਹਰ ਬੰਦਾ ਉਹ ਸੋਚ ਰਿਹਾ ਵੀ ਮੇਰੇ ਹਿਸਾਬ ਨਾਲ ਇਹਨੂੰ ਰੱਬ ਮਿਲਣਾ, ਆਪਣੀ ਮਰਜ਼ੀ ਨਾਲ ਇਹ ਕਿਵੇਂ ਪਾ ਸਕਦਾ, ਕਿਉਂਕਿ ਮੈਂ ਹੀ ਤੇ ਜ਼ਰੀਆ ਰੱਬ ਨੂੰ ਮਿਲਾਉਣ ਦਾ, ਜਿਹੜੀ ਤਕਨੀਕ ਮੈਂ ਜਾਣਦਾ ਇਹਨੂੰ ਕਿੱਥੇ ਪਤਾ। ਔਰ ਖਿਆਲ ਕਰਿਓ, ਜਦੋਂ ਧਰਮ ਦੀ ਦੁਨੀਆ ਵਿੱਚ ਵਿਚਰੀਦਾ ਨਾ, ਬਹੁਤੇ ਲੋਕਾਂ ਦਾ ਇਹੀ ਪ੍ਰਸ਼ਨ ਹੁੰਦਾ, ਸਵਾਲ ਹੁੰਦਾ, ਸਿਮਰਨ ਕਿਵੇਂ ਹੋਏ। ਉਹ ਜਿਹੜਾ ਕਿਵੇਂ ਦਾ ਮਸਲਾ ਹੈ ਨਾ, ਕਿਵੇਂ ਦਾ, ਉੱਥੇ ਹੀ ਪ੍ਰੋਬਲਮ ਹੈ, ਕਿਵੇਂ ਦਾ। ਉਹ ਜਦੋਂ ਅਸੀਂ ਪੁੱਛਿਆ ਨਾ ਕਿਵੇਂ ਰੱਬ ਨੂੰ ਜਪੀਏ, ਕਿਵੇਂ ਸਿਮਰਨ ਕਰੀਏ, ਬਸ ਉਹ ਫਿਰ ਸਾਨੂੰ ਸ਼ਿਕਾਰ ਲੱਭ ਜਾਂਦਾ ਵੀ ਲਓ ਜੀ ਬੰਦਾ ਤਕਨੀਕ ਪੁੱਛ ਰਿਹਾ, ਬਸ ਇੱਥੇ ਡੀਲ ਹੋ ਸਕਦੀ ਹੈ, ਇਹਨੇ ਤਕਨੀਕ ਪੁੱਛੀ, ਆਪਾਂ ਤਕਨੀਕ ਦੱਸਣੀ ਹੈ। ਤੇ ਜਿਹੜਾ ਤਕਨੀਕ ਦੱਸਣ ਵਾਲਾ ਬੰਦਾ ਹੈ, ਤੁਸੀਂ ਅੰਦਾਜ਼ਾ ਲਾਇਓ, ਜਿਹੜਾ ਤਕਨੀਕ ਦੱਸ ਰਿਹਾ ਵੀ ਤੁਸੀਂ ਇਵੇਂ ਕਰਿਓ, ਤੁਸੀਂ ਇਵੇਂ ਬੈਠਿਓ, ਤੁਸੀਂ ਇਵੇਂ ਜਪਿਓ, ਤੁਸੀਂ ਇਵੇਂ ਸਾਰਾ ਜੋ ਪ੍ਰੋਸੈਸ ਮੈਂ ਆਪਣੀ ਮਰਜ਼ੀ, ਉਹ ਤਾਂ ਮੇਰਾ ਹੀ ਘੜਿਆ ਹੈ ਨਾ, ਉਹ ਜੋ ਮੈਂ ਦੱਸਣਾ ਉਹਨੂੰ ਪ੍ਰੋਸੈਸ, ਜੋ ਤਰੀਕਾ ਦੱਸਣਾ ਯੁੱਗ ਤੋਂ ਕਿਵੇਂ ਦਾ, ਜੋ ਆਨਸਰ ਕਰਨਾ ਮੈਂ, ਹੁਣ ਉਹਦੇ ਵਿੱਚ ਹੀ ਮੈਂ ਉਹਦੇ ਨਾਲ ਡੀਲ ਵੀ ਕਰਨੀ ਹੈ ਅਤੇ ਉਹਦੇ ਸਿਰ 'ਤੇ ਵੀ ਬਹਿ ਜਾਣਾ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਕ੍ਰੀਏਟ ਹੋ ਗਿਆ ਨਾ ਪੁਜਾਰੀ, ਵਿਚੋਲਾ ਹੋ ਗਿਆ ਨਾ ਰੱਬ ਦੇ ਅਤੇ ਮੇਰੇ ਦਰਮਿਆਨ। ਕਮਾਲ ਦੀ ਖੇਡ ਹੈ, ਜਿਸ ਕੁਦਰਤ ਵਿੱਚ ਮੈਂ ਪੈਦਾ ਹੋਇਆ, ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੇ ਕੋਈ ਦੱਸੋ ਐਸੀ ਕੋਈ ਤਕਨੀਕ ਕਿਤੇ ਵੀ ਲਿਖੀ ਹੋਵੇ, ਸਾਰੇ ਸ਼ਬਦਾਂ ਦੇ ਵਿੱਚ ਵੀ ਇਵੇਂ ਬੈਠਣਾ, ਇਵੇਂ ਕਰਨਾ, ਇਵੇਂ ਤੁਸੀਂ ਕਹਿਣਾ, ਇਵੇਂ ਸਾਰਾ ਕੁਝ ਆਪਣੀ ਆਪਣਾ ਤਜ਼ਰਬਾ ਦੱਸ ਦਿੱਤਾ ਕਿ ਕਬੀਰ ਸਾਹਿਬ ਨੇ ਕਾਂਸ਼ੀ ਦੇ ਵੱਡੇ ਵੱਡੇ ਵਿਦਵਾਨਾਂ ਦੀ ਤਕਨੀਕ ਫੋਲੋ ਕੀਤੀ ਹੈ, ਕਿਤੇ ਨਹੀਂ ਲਿਖਿਆ, ਬਲਕਿ ਰਿਜੈਕਟ ਕੀਤੀ, ਆਖਿਆ ਮੈਂ ਨਹੀਂ ਮੰਨਦਾ। ਇਹ ਤਕਨੀਕ ਦੇ ਸਿਰ ਦੇ ਉੱਤੇ ਹੀ ਤਾਂ ਮੇਰੇ ਮੋਢੀ ਚੜ ਜਾਂਦਾ। ਇਹੀ ਤਾਂ ਮੈਨੂੰ ਸਾਰੀ ਉਮਰ, ਮੈਂ ਤਕਨੀਕ ਥੋੜੀ ਮੰਨਦਾ, ਇਹਦੀ ਗੁਲਾਮੀ ਕਰਦਾ। ਜਨੇਊ ਕੋਈ ਕੱਲਾ ਧਾਗੇ ਦੀ, ਉਸ ਤਰ੍ਹਾਂ ਕੋਈ ਪਿਆਰ ਨਾਲ ਮੇਰੇ ਧਾਗਾ ਪਾਉਣਾ ਚਾਹੇ ਤਾਂ ਹੋ ਸਕਦਾ, ਪਵਾ ਵੀ ਲਵਾਂ, ਸਰੋਪਾ ਵੀ ਤਾਂ ਪਵਾ ਹੀ ਲਈਦਾ। ਜੇ ਪਿਆਰ ਨਾਲ ਤੁਸੀਂ ਮੇਰੇ ਗਲ ਧਾਗੇ ਚਾਰ ਪਾ ਦਿਓ ਤਾਂ ਮੈਂ ਨਾ ਨਹੀਂ ਕਰਾਂਗਾ, ਪਰ ਮਸਲਾ ਉਹਦੇ ਪਿੱਛੇ ਕੱਲਾ ਧਾਗੇ ਦਾ ਨਹੀਂ, ਤਕਨੀਕ ਦਾ ਰੌਲਾ ਹੈ। ਵੀ ਉਹ 4-3-13 ਤੱਕ ਪਾ ਕੇ ਗੈਲ ਨਹੀਂ ਨਾ ਛੁੱਟ ਜਾਣੀ। ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਉਹ ਮੋਆ ਉਹ ਝੜ ਪਿਆ ਵੇ ਤੱਗਾ ਗਿਆ। ਅਸੀਂ ਅੱਜ ਤੱਕ ਕੇਵਲ ਇੱਥੇ ਸਾਡੀ ਸੁਰਤੀ ਅਟਕੀ ਖੜੀ ਹੈ ਵੀ ਗੁਰੂ ਸਾਹਿਬ ਨੂੰ ਉਹ ਜਨੇਊ ਪਾਉਣਾ ਚਾਹੁੰਦਾ ਹੈ, ਜਨੇਊ ਪਾਇਆ ਨਹੀਂ। ਲੋਕ ਸਾਨੂੰ ਪੁੱਛਦੇ ਜਨੇਊ ਕੀ ਹੁੰਦਾ ਭਲਾ, ਅਸੀਂ ਕਹਿੰਦੇ ਬਸ 3 ਧਾਗੇ ਐਵੇਂ ਵੱਟੇ ਜਾਂਦੇ ਨੇ ਸੂਤ ਦੇ, ਉਹਨਾਂ ਨੂੰ ਗੰਢਾਂ ਦਿੱਤੀਆਂ ਜਾਂਦੀਆਂ ਨੇ ਤੇ ਉਹਨੂੰ ਖੱਬੇ ਮੋਢੇ ਤੋਂ ਸੱਜੀ ਵੱਖੀ ਵਾਲੇ ਪਾਸੇ ਪੰਡਿਤ ਪਾ ਦਿੰਦਾ। ਤੇ ਆਮ ਸਧਾਰਨ ਇਹ ਕੁਐਸਚਨ ਹੋ ਜਾਂਦਾ ਕਈ ਵਾਰ, ਜਦੋਂ ਆਮ ਲੋਕਾਂ ਜਾਂ ਪੜ੍ਹੀ ਲਿਖੀ ਜਿਹੜੀ ਜਨਰੇਸ਼ਨ, ਉਹ ਕਹਿੰਦੇ ਜੇ ਇਹਨੇ ਪਿਆਰ ਨਾਲ ਪਾਉਣ ਲੱਗੇ ਸਨ ਮਹਾਰਾਜ ਪਾ ਲੈਂਦੇ, ਇਹ 'ਚ ਕਿਹੜੀ ਗੱਲ ਹੈ। ਗਿਫਟ ਵੀ ਤਾਂ ਅਸੀਂ ਕਈ ਵਾਰ ਲਈ ਲੈਣ, ਸਾਨੂੰ ਪਸੰਦ ਨਹੀਂ ਹੁੰਦਾ, ਅਸੀਂ ਵਾਪਸ ਕਰ ਦਿੰਦੇ, ਬਾਅਦ 'ਚ ਰੱਖ ਦਿੰਦੇ ਹਾਂ ਵੀ ਚਲੋ ਨਹੀਂ ਯੂਜ਼ ਕਰਨਾ ਤਾਂ ਰੱਖ ਦਿਓ। ਵੀ ਗੁਰੂ ਸਾਹਿਬ ਦੇ ਮਾਤਾ ਪਿਤਾ ਨੇ ਇੰਨਾ ਖਰਚਾ ਕੀਤਾ, ਪਰਿਵਾਰ ਇਕੱਠਾ ਹੋਇਆ, ਰਿਸ਼ਤੇਦਾਰ ਆਏ, ਸਾਰੀ ਸੁਸਾਇਟੀ 'ਚ ਉਹਨਾਂ ਦਾ ਕੀ ਬਣਿਆ ਹੋਏਗਾ। ਹੁਣ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਇਕੱਲਾ ਤੇਰੇ ਧੱਗ ਦੀ ਪ੍ਰੋਬਲਮ ਥੋੜ੍ਹਾ ਸੀ, ਨਾ ਹੀ ਉਹ ਕੋਈ ਗਿਫਟ ਸੀ, ਨਾ ਹੀ ਉਹ ਕੋਈ ਉਹ ਕਿਸੇ ਪਿਆਰ 'ਚੋਂ ਨਿਕਲ ਰਹੀ ਚੀਜ਼ ਸੀ। ਵੀ ਉਹ ਤਾਂ ਇੱਕ ਗੁਲਾਮੀ ਸੀ ਜਿਹੜੀ ਮਾਂ ਬਾਪ ਵਿਚਾਰੇ ਹੰਢਾ ਰਹੇ, ਉਹਨਾਂ ਨੂੰ ਹੰਢਾਉਣੀ ਪੈ ਰਹੀ ਸੀ, ਉਹ ਸੁਸਾਇਟੀ ਨੂੰ ਉਹ ਗੁਲਾਮੀ ਹੰਢਾਉਣੀ ਪੈ ਰਹੀ ਸੀ। ਬਸ ਉਹ ਉਸੇ ਜੂੜੇ ਥੱਲੇ ਲਿਆਉਣ ਦੀ ਕੋਸ਼ਿਸ਼ ਸੀ। ਗੁਰੂ ਪਾਤਸ਼ਾਹ ਨੇ ਆਖਿਆ ਵੀ ਉਦਮ ਤਾਂ ਕਰਨਾ ਹੀ ਪਏਗਾ, ਹੁਣ ਠੀਕ ਹੈ ਫੀਲਿੰਗ ਹਰਟ ਹੋਣਗੀਆਂ, ਪਰ ਅਸੀਂ ਜਿਹੜਾ ਉਹ 13 ਤੱਗ ਹੈ, 13 ਜਨੇਊ ਹੈ, ਕੇਵਲ ਸਾਡੀ ਸੁਰਤ ਉੱਥੇ ਅੜਕੀ ਵੀ ਜਨੇਊ ਪਾਉਣਾ ਚਾਹੁੰਦਾ, ਗੁਰੂ ਸਾਹਿਬ ਪਾਉਣਾ ਨਹੀਂ ਚਾਹੁੰਦੇ। ਪਰ ਉਹਦਾ ਜੋ ਟੈਕਨੀਕਲ ਪੁਆਇੰਟ ਹੈ ਵਿੱਚ, ਵੀ ਉਹ ਇਕੱਲਾ 13 ਤੱਗ ਹੀ ਹੈ, ਬਸ ਜੇ ਉਹ ਪਾ ਲਈ ਤਾਂ ਗੱਲ ਮੁੱਕ ਜਾਂਦੀ ਹੈ। ਇੱਥੇ ਨਹੀਂ ਸੀ ਮੁੱਕੜੀ, ਉੱਥੋਂ ਤੇ ਸਟਾਰਟਿੰਗ ਹੋਣੀ ਸੀ, ਉੱਥੋਂ ਤੇ ਸ਼ੁਰੂਆਤ ਸੀ, ਇਸ ਕਰਕੇ ਤੇ ਨਾ ਕੀਤੀ ਹੈ, ਨਹੀਂ ਤੇ ਧਾਗੇ ਦਾ ਕੋਈ ਮਸਲਾ ਨਹੀਂ ਸੀ। ਹੁਣ ਗੁਰੂ ਪਾਤਸ਼ਾਹ ਇਸੇ ਕਰਕੇ ਆਪਣੀ ਪਾਵਨ ਬਾਣੀ ਦੇ ਵਿੱਚ ਜਦੋਂ ਇਹ ਸ਼ਬਦ ਵਰਤ ਰਹੇ ਵੀ ਉਹ ਜਿਹੜੀ ਚੀਜ਼ ਅੰਦਰ ਉੱਠਦੀ ਹੈ ਸਾਡੇ, ਜਿਹੜੀ ਕੁਦਰਤ ਬਾਰੇ ਫੀਲਿੰਗ ਉੱਠਦੀ ਹੈ, ਰੱਬ ਬਾਰੇ ਫੀਲਿੰਗ ਉੱਠਦੀ ਹੈ, ਸਾਰੀਆਂ ਚੀਜ਼ਾਂ ਉੱਠਦੀਆਂ ਨੇ ਵੀ ਕਿਵੇਂ ਸੰਸਾਰ ਨੂੰ ਡਿਸਟਰੋਏ ਕਰਨ ਵਾਸਤੇ ਸਾਡਾ ਆਲਾ ਦੁਆਲਾ ਆਪਣੀਆਂ ਆਪਣੀਆਂ ਮਨੌਤਾਂ ਨਾਲ ਸਾਡੇ ਆਲੇ ਦੁਆਲੇ ਹੋ ਜਾਂਦਾ ਹੈ, ਸਾਡੇ ਆਲੇ ਦੁਆਲੇ ਉੱਠ ਖਲੋਂਦਾ ਹੈ। ਧਰਮ ਦੀ ਦੁਨੀਆਂ ਨੇ ਕਿਸੇ ਵੇਲੇ ਤੁਸੀਂ ਵੇਖੋ ਕਿਸੇ ਦੇ ਮਨ ਦੀ ਦਸ਼ਾ, ਕਿਸੇ ਬੰਦੇ ਦੇ ਅੰਦਰ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਾਹਿਗੁਰੂ ਕਹਿੰਦੇ ਆ, ਚਲੋ ਮੰਨ ਲਓ ਸੌਖੀ ਉਦਾਹਰਣ ਲੈ ਲਈਏ, ਉਸ ਬੰਦੇ ਦੀ ਫੀਲਿੰਗ ਹੋਵੇ, ਮਨ ਜਿਹੜਾ ਉਤੇਜਿਤ ਜਿਹਾ ਹੋ ਜਾਏ ਤੇ ਅੱਖਾਂ ਛਲਕਾਉਣ, ਉਹਦਾ ਰੋਣਾ ਨਿਕਲ ਜਾਏ, ਇਹ ਤਾਂ ਹੁਣ ਉਹਦੀ ਮਨ ਦਾ ਬਲਬਲ ਹੈ ਨਾ, ਜਜ਼ਬਾਤ ਹੈ, ਫੀਲਿੰਗ ਹੈ ਉਹਦੀ। ਕਹਿੰਦੇ ਭਾਈ ਸਮੁੰਦ ਸਿੰਘ ਰਾਗੀ ਜਦੋਂ ਕੀਰਤਨ ਕਰਦੇ ਸਨ, ਐਸੇ ਸ਼ਬਦ ਕਈ ਵਾਰ ਆਉਣੇ ਜਿਨ੍ਹਾਂ ਦੇ ਵਿੱਚ ਬੜੇ ਪ੍ਰੇਮ ਦੀ ਖੇਡ ਗੱਲ ਕੀਤੀ ਗਈ ਹੈ, ਅਤੇ ਉਹ ਜਦੋਂ ਫੀਲਿੰਗ ਨਾਲ ਟੱਚ ਹੁੰਦੇ ਨੇ ਸ਼ਬਦ, ਤਾਂ ਉਹ ਉਹਨਾਂ ਦੀਆਂ ਅੱਖਾਂ 'ਚ ਕਈ ਵਾਰ ਪਾਣੀ ਆ ਜਾਂਦਾ ਸੀ। ਅਤੇ ਕਈ ਇੱਕ ਸੱਜਣ ਨੇ ਉਹ ਕਹਿੰਦੇ ਉਹਨਾਂ ਦੇ ਗੋਡੇ ਫੜ ਲਏ ਇੱਕ ਵਾਰ, ਇਸ ਤਰ੍ਹਾਂ ਵਾਹ ਵਾਹ ਤੁਸੀਂ ਕਿੰਨੇ ਭਗਤ ਹੋ, ਬਾਣੀ ਪੜ੍ਹਦੇ ਹੋ, ਜੇ ਇੰਨਾ ਵਿਰਾਗ ਤੁਹਾਡੇ ਅੰਦਰ, ਤੁਸੀਂ ਤਾਂ ਰੱਬ ਨਾਲ ਜੁੜੇ ਹੋਏ। ਉਹਨਾਂ ਛੇਤੀ ਛੇਤੀ ਗੋਡਾ ਛਡਾਇਆ ਅਤੇ ਗਾਂਹ ਤੁਰ ਪਏ, ਨਾਲ ਦੇ ਸਾਥੀ ਨੂੰ ਕਹਿਣ ਲੱਗੇ ਇਹਨੂੰ ਕੀ ਪਤਾ ਲੱਗਿਆ ਵੀ ਮੈਂ ਰੱਬ ਨਾਲ ਜੁੜਿਆ ਕਿ ਨਹੀਂ ਜੁੜਿਆ। ਕਮਾਲ ਦੀ ਗੱਲ ਹੈ ਨਾ, ਕਿਵੇਂ ਮੇਰੇ ਅੰਦਰ ਦੀ ਫੀਲਿੰਗ, ਅੰਦਰ ਦੇ ਜਜ਼ਬਾਤ ਮਾਰਨ ਲੱਗਿਆ ਹੋਇਆ ਬੰਦਾ, ਮੇਰੇ ਗੋਡੇ ਫੜ ਕੇ ਮੈਨੂੰ ਰੱਬ ਬਣਾਉਣ ਲੱਗੋ, ਮੈਨੂੰ ਮੈਂ ਤਾਂ ਸ਼ੁਕਰ ਕਰਦਾ ਵੀ ਕਿਤੇ ਮੇਰੀ ਫੀਲਿੰਗ ਜਿਹੜੀ ਹੈ ਉਹ ਸ਼ਬਦ ਮੁਤਾਬਕ ਢਲੀ, ਅਤੇ ਕਿਤੇ ਮੈਂ ਵੀ ਮਹਿਸੂਸ ਕੀਤਾ ਵੀ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਸ਼ਬਦ ਵਿੱਚ, ਮੈਂ ਉਸ ਫੀਲਿੰਗ ਤੱਕ ਪਹੁੰਚਣ ਵਾਲਾ। ਬਸ ਇਹ ਬੰਦਾ ਉਸੇ ਵੇਲੇ ਆ ਕੇ ਮੇਰੇ ਦੁਆਲੇ ਹੋ ਗਿਆ, ਕਿਵੇਂ ਮੇਰੀ ਪੂਜਾ ਕਰਨ ਲੱਗਿਆ ਹੋਇਆ, ਜੇ ਮੈਂ ਇਹਨੂੰ ਥੋੜ੍ਹਾ ਜਿਹਾ ਰਾਹ ਦਿੰਦਾ ਤਾਂ ਇਹਨੂੰ ਤਾਂ ਮੈਨੂੰ ਰੱਬ ਇੱਥੇ ਬਣਾਇਆ ਹੀ ਪਿਆ ਸੀ। ਵੀ ਬਸ ਇਹੋ ਹੀ ਹੈ ਰੱਬ ਦੇ ਨੇੜੇ ਬੰਦਾ, ਜੁੜਨ ਹੀ ਨਹੀਂ ਦੇਣਾ ਚਾਹੁੰਦਾ ਆਲਾ ਦੁਆਲਾ, ਤੁਹਾਨੂੰ ਤੁਰਨ ਹੀ ਨਹੀਂ ਦੇਣਾ ਚਾਹੁੰਦਾ ਆਲਾ ਦੁਆਲਾ, ਬਸ ਉੱਥੇ ਹੀ ਕੈਚ ਕਰਨ ਦੀ ਕੋਸ਼ਿਸ਼ ਕਰ ਲੈਂਦਾ। ਜਦੋਂ ਬਾਣੀ 'ਚ ਆਪਾਂ ਪੜ੍ਹਦੇ ਹਾਂ ਨਾ, ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਏ ਜੰਤ ਵਿਚਾਰਾ, ਉਹਦਾ ਭਾਵ ਹੀ ਇਹ ਹੈ, ਜਿਨ ਕੀਨੇ ਵਾਸੇ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਏ ਜੰਤ ਵਿਚਾਰਾ। ਕਹਿਣ ਲੱਗੇ ਕਿੱਡੇ ਪਵਿੱਤਰ ਅਖਵਾਏ ਜਾਣ ਵਾਲੇ ਧਰਮ ਅਸਥਾਨ ਤੇ ਤੀਰਥ ਭ੍ਰਿਸ਼ਟ ਨਹੀਂ ਕਰ ਦਿੱਤੇ ਇਸ ਚੀਜ਼ ਨੇ, ਭ੍ਰਿਸ਼ਟ ਕਰ ਦਿੱਤੇ ਹੋਏ, ਕੋਈ ਫੀਲਿੰਗ ਹੀ ਨਹੀਂ, ਬਸ ਪੱਥਰਾਂ ਵਾਂਗ ਲੋਕ ਰੱਟਾ ਲਾ ਰਹੇ ਨੇ ਰੱਬ ਰੱਬ ਦਾ, ਬਸ ਮੱਥੇ ਘਸਾ ਰਹੇ ਨੇ, ਆਵਾਜ਼ਾਂ ਦੇ ਰਹੇ ਨੇ, ਕੂਕਾਂ ਮਾਰ ਰਹੇ ਨੇ, ਆਪਣੇ ਆਪ ਨੂੰ ਕਦੇ ਨਹੀਂ ਪੁੱਛਦੇ ਵੀ ਤੂੰ ਰੱਬ ਹੈ। ਅਸਾਂ 40 ਸਾਲ ਦਾ ਆਸਤਕ ਅਜੇ ਵੀ ਪੁੱਛ ਰਿਹਾ ਵੀ ਰੱਬ ਹੈ, 60 ਸਾਲ ਆਸਤਕ ਪੁਣਾ ਕਰਨ ਵਾਲਾ ਅਜੇ ਵੀ ਪੁੱਛ ਰਿਹਾ ਵੀ ਰੱਬ ਨਾਂ ਦੀ ਕੋਈ ਚੀਜ਼ ਹੈ ਵੀ ਕਿ ਨਹੀਂ, ਮੈਂ ਕਿਤੇ ਗਲਤ ਟਰੈਕ ਤੇ ਤਾਂ ਨਹੀਂ? ਕਮਾਲ ਹੈ। ਇਹਦਾ ਮਤਲਬ ਉਹ ਜਿਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ। ਪਰ ਨਾਲ ਹੀ ਕਿਹਾ ਮਨ ਮਾਨੇ ਲੋਕ ਨਾ ਭਤੀਜੇ, ਜਦੋਂ ਉਹਨਾਂ ਦੀਆਂ ਮਨੌਤਾਂ ਤੇਰੇ ਖਿਆਲ ਨਾਲ ਰਲੀਆਂ ਨਾ ਨਾ ਤੇ ਲੋਕਾਂ ਨੇ ਖੁਸ਼ ਨਹੀਂ ਹੋਣਾ, ਇਹ ਵੀ ਚੇਤੇ ਵਿੱਚ ਰੱਖ ਲਈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਜੋ ਵੇਖਦਾ ਵੀ ਉਹ ਆਪਣੀ ਕੁਦਰਤ ਵਿੱਚ ਖੋਦੀ ਹੈ, ਆਪਣੇ ਆਪ ਦੀ ਸਿਰਜਣਾ ਕਰਨ ਵਾਲਾ, ਉਹਦਾ ਕੋਈ ਸਹਾਇਕ ਨਹੀਂ। ਤੇ ਤੂੰ ਵੀ ਸਮਝ ਲਿਆ ਵੀ ਤੇਰੇ ਅੰਦਰ ਜਿਹੜੀ ਸਿਰਜਣਾ ਆਉਣੀ ਉਹਦਾ ਕੋਈ ਸਹਾਇਕ ਨਹੀਂ ਹੋਊਗਾ, ਤੇਰੀ ਆਪਣੀ ਹੈ, ਤੂੰ ਖੁਦ ਕਰਨੀ ਹੈ ਆਪਣੀ ਸਿਰਜਣਾ। ਜੇ ਤੂੰ ਸੋਚਣਾ ਵੀ ਕੋਈ ਆ ਕੇ ਕਰੇਗਾ, ਅਸੀਂ ਇਹੀ ਲੱਭ ਰਹੇ, ਕੋਈ ਜੋੜੇਗਾ, ਕੋਈ ਸਿਮਰਨ ਚਲਾਏਗਾ, ਕੋਈ ਰੱਬ ਦੇ ਨੇੜੇ ਖੜੇਗਾ, ਵੀ ਰੱਬ ਤਾਂ ਤੇਰੇ ਅੰਦਰ ਵੀ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਘਰ ਹੀ ਮਾਹੇ ਦਿਖਾਇਆ ਥਾ। ਉਹ ਬਜ਼ੁਰਗ ਇੱਕ ਸਾਖੀ ਸੁਣਾਇਆ ਕਰਦੇ ਸਨ, ਵੈਸੇ ਉਹਦਾ ਭਾਵ ਤਾਂ ਉਹ ਹੋਰ ਕੱਢਦੇ ਸਨ, ਪਰ ਬੜੀ ਪਿਆਰੀ ਉਦਾਹਰਣ ਹੈ। ਕਹਿੰਦੇ ਇੱਕ ਵਾਰ ਕੋਈ ਮਾਈ ਪਾਠ ਕਰ ਰਹੀ ਸੀ, ਉਹਨੂੰ ਸੁਣ ਸੁਣਾ ਕੇ ਪਾਠ ਕਰ ਨਹੀਂ ਸੀ ਸਕਦੀ, ਪਰ ਕਿਤੇ ਉਹ ਪੰਕਤੀ ਸੁਣ ਲਈ ਕਿ ਮੈਂ ਪਾਪੀ ਤੂੰ ਬਖਸ਼ਣਹਾਰ, ਮੈਂ ਪਾਪੀ ਤੂੰ ਬਖਸ਼ਣਹਾਰ, ਬਾਣੀ 'ਚ ਪੰਕਤੀ ਆਉਂਦੀ ਹੈ। ਹੁਣ ਉਹਦੇ ਸ਼ਬਦ ਅੱਗੇ ਪਿੱਛੇ ਹੋ ਗਏ, ਸਾਰਾ ਮਾਮਲਾ ਕਈ ਵਾਰ ਵਿਗੜ ਜਾਂਦਾ ਹੈ। ਹੁਣ ਉਹਨੇ ਸੁਣੀ ਸੀ, ਸੁਣ ਕੇ ਯਾਦ ਹੋਈ ਤੇ ਹੋ ਉਲਟੀ ਗਈ। ਉਹ ਕਹੀ ਜਾਏ ਤੂੰ ਪਾਪੀ ਮੈਂ ਬਖਸ਼ਣਹਾਰ, ਹੁਣ ਜਿਹੜਾ ਸੁਣਨ ਵਾਲਾ ਸੀ ਉਹਨੂੰ ਬੜਾ ਗੁੱਸਾ ਚੜਿਆ ਵੀ ਇਹ ਮਾਈ ਵੇਖੋ ਰੱਬ ਨੂੰ ਕੀ ਕਹਿ ਰਹੀ ਹੈ। ਉਹਨੇ 2-3 ਵਾਰ ਟੋਕਿਆ, ਉਹਨੇ ਲੱਗਿਆ ਵੀ ਠੀਕ ਹੈ, ਪਰ ਕਿਉਂਕਿ ਉਹ ਫਿੱਟ ਹੋ ਗਈ ਨਾ ਸਾਈਕੀ 'ਚ, ਉਹ ਸ਼ਬਦ ਉਵੇਂ ਹੀ ਫਿੱਟ ਹੋ ਗਏ। ਤਾਂ ਜਿਹੜੀ ਚੀਜ਼ ਦੀ ਪ੍ਰੈਕਟਿਸ ਕਈ ਵਾਰ ਜ਼ਿਆਦਾ ਹੋ ਜਾਏ ਉਹ ਬਦਲਣੀ ਬਹੁਤ ਔਖੀ ਹੋ ਜਾਂਦੀ, ਉਹ 'ਤੇ ਟਾਈਮ ਲੱਗਦਾ, ਸਟ੍ਰੈਸ ਦੇਣਾ ਪੈਂਦਾ। ਉਹ ਮਾਫ਼ੀ ਮੰਗ ਲਿਆ ਕਰੇ ਅਤੇ ਫਿਰ ਉਹਦੀ ਰੀਲ ਉਵੇਂ ਹੀ ਚੱਲ ਪਿਆ ਕਰੇ ਵੀ ਤੂੰ ਪਾਪੀ ਮੈਂ ਬਖਸ਼ਣਹਾਰ। ਹੁਣ ਉਹਨੂੰ ਜਿਹੜਾ ਬੰਦਾ ਸੁਣ ਰਿਹਾ ਨਾ, ਜਿਹੜਾ ਜਿਹਨੂੰ ਬਾਣੀ ਦੀ ਉਹ ਪੰਕਤੀ ਯਾਦ ਹੈ, ਕਹਿੰਦੇ ਉਹ ਖਿੱਚ ਕੇ ਪਵੇ ਵੀ ਤੂੰ ਕਰ ਕੀ ਰਹੀ ਹੈ, ਵੀ ਰੱਬ ਨੂੰ ਤੂੰ ਪਾਪੀ ਕਹਿ ਰਹੀ ਹੈ, ਤੂੰ ਖੁਦ ਬਖਸ਼ਣਹਾਰ ਬਣ ਗਈ। ਹੁਣ ਉਹ ਕਹਿੰਦੇ ਨੇ ਵੀ ਜਿਸ ਵੇਲੇ ਉਹ ਨਿਰਣਾ ਕਰਨ, ਉਹਨਾਂ ਦਾ ਆਪਸ 'ਚ ਝਗੜਾ ਹੋ ਗਿਆ, ਉਹ ਕਹੇ ਵੀ ਮੈਂ ਪੜ੍ਹ ਲੈਂਦੀ ਹੈ ਜਿਵੇਂ ਤੂੰ ਕਹਿੰਦਾ, ਪਰ ਪੜ੍ਹਿਓ ਮੈਂ ਜਿਵੇਂ ਉਹਦੇ ਦਿਮਾਗ 'ਚ ਫਿੱਟ ਸੀ ਗੱਲ। ਹੁਣ ਜਿਹੜਾ ਬੰਦਾ ਉਹਨਾਂ ਦਾ ਝਗੜਾ ਸੁਣਨ ਵਾਲਾ ਸੀ ਨਾ, ਉਹਨੇ ਆ ਕੇ ਉਹਨੂੰ ਪਹਿਲਾਂ ਸਮਝਾਇਆ, ਜਿਹੜਾ ਬੰਦਾ ਉਹਦੇ 'ਤੇ ਖਿੱਚ ਕੇ ਉਹਦੇ ਗਲ ਪੈ ਰਿਹਾ, ਕਹਿਣ ਲੱਗਿਆ ਤੂੰ ਰੱਬ ਦਾ ਏਜੰਟ ਨਾ ਬਣ, ਇਹ ਜੋ ਕਹਿੰਦੀ ਇਹਨੂੰ ਕਹਿਣ ਦੇ, ਵੀ ਰੱਬ ਤੇਰਾ ਇਕੱਲੇ ਦਾ ਥੋੜ੍ਹੀ ਹੈ ਵੀ ਤੇਰੀ ਸੁਣਦਾ, ਇਹਦੀ ਵੀ ਤਾਂ ਸੁਣ ਸਕਦਾ। ਉਹ ਕਹਿਣ ਲੱਗਿਆ ਵੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਉਲਟਾ ਕਰੀ ਜਾ ਰਹੀ ਹੈ, ਤੁਸੀਂ ਉਹਨੂੰ ਪਹਿਲਾਂ ਸਮਝਾਉਣ ਦੀ ਬਜਾਏ ਪਹਿਲਾਂ ਮੈਨੂੰ ਸਮਝਾਉਣ ਆ ਗਏ। ਕਹਿਣ ਲੱਗੇ ਮੈਨੂੰ ਲੱਗਿਆ ਵੀ ਉਹਦੇ ਨਾਲੋਂ ਵੱਧ ਬਿਮਾਰ ਤੂੰ ਹੈ, ਉਹਦੇ ਸ਼ਬਦਾਂ 'ਚ ਪ੍ਰੋਬਲਮ ਹੈ, ਤੇਰੀ ਸੋਚ 'ਚ ਪ੍ਰੋਬਲਮ ਹੈ, ਦੋਵਾਂ 'ਚ ਬਹੁਤ ਵੱਡਾ ਤੇਰੇ ਤੋਂ ਖਤਰਾ ਜ਼ਿਆਦਾ ਹੈ, ਉਹਦੇ ਸ਼ਬਦਾਂ ਦੀ ਪ੍ਰੋਬਲਮ ਹੈ ਵੀ ਉਹ ਸ਼ਬਦ ਅੱਗੇ ਪਿੱਛੇ ਬੋਲਦੀ ਹੈ ਕਿਉਂਕਿ ਉਹਨੂੰ ਸਮਝ ਨਹੀਂ ਵੀ ਸ਼ਬਦਾਂ ਦਾ ਹੇਰ ਫਿਰ ਪੱਕ ਗਏ ਨੇ, ਜਿਵੇਂ ਉਹਨੇ ਸੁਣੇ ਉਹ ਥੋੜ੍ਹੇ ਉਲਟੇ ਯਾਦ ਹੋ ਗਏ, ਪਰ ਮੈਨੂੰ ਲੱਗਦਾ ਉਹਦੀ ਫੀਲਿੰਗ 'ਚ ਕੋਈ ਪ੍ਰੋਬਲਮ ਨਹੀਂ ਹੈ, ਸੋਚਣਾ ਉਹਦਾ ਇਹੋ ਹੀ ਹੈ ਵੀ ਮੈਂ ਪਾਪ ਕਰ ਰਹੀ ਹਾਂ, ਇਹ ਮੇਰੇ ਵਾਹਿਗੁਰੂ ਤੂੰ ਮੈਨੂੰ ਬਖਸ਼। ਪਰ ਤੇਰਾ ਸਾਰਾ ਜ਼ੋਰ ਜਿਹੜਾ ਨਾ ਲਫ਼ਜ਼ਾਂ ਦੀ ਖਿੱਚ ਉੱਤੇ ਹੈ, ਤੇਰੀ ਸੋਚ 'ਚ ਪ੍ਰੋਬਲਮ ਹੈ, ਤੂੰ ਸਮਝ ਰਿਹਾ ਵੀ ਸ਼ਾਇਦ ਉਹਨੇ ਭੁਲੇਖੇ ਨਾਲ ਕਹਿ ਦਿੱਤਾ ਤੇ ਇਹਦੇ ਨਾਲ ਰੱਬ ਨੂੰ ਗਾਲ ਨਿਕਲ ਗਈ, ਰੱਬ ਦੀ ਤਬੀਅਤ ਵੀ ਹੋ ਗਈ, ਇਵੇਂ ਤੇ ਰੱਬ ਨੀਵਾਂ ਹੋ ਜਾਏਗਾ, ਤੇਰੀ ਸੋਚ 'ਚ ਪ੍ਰੋਬਲਮ ਹੈ, ਤੂੰ ਰੱਬ ਨੂੰ ਬਹੁਤ ਹਲਕੇ ਪੱਧਰ 'ਤੇ ਲੈ ਲਿਆ, ਬਹੁਤ ਹਲਕੇ ਪੱਧਰ ਉੱਤੇ। ਜਾਨੀ ਕਿ ਸਾਡਾ ਜਿਹੜਾ ਸਾਡੇ ਅੰਦਰ ਜੋ ਕੁਝ ਵਹਿ ਰਿਹਾ ਹੈ ਨਾ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਹੁਣ ਤੁਸੀਂ ਵੇਖੋ ਕੁਝ ਸ਼ਬਦ ਐਸੇ ਨੇ, ਐਸੇ ਬਹੁਤਾਤ ਐਸੇ ਮਿਲ ਜਾਣਗੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਆਸਾ ਦੀ ਵਾਰ ਦੇ ਵਿੱਚੋਂ। ਹੁਣ ਉਹ ਜਿਹੜਾ ਵਿਸਮਾਦ ਹੈ ਕੀ ਹੈ, ਉਹਨੂੰ ਜਿੰਨਾ ਚਿਰ ਉਹਦੇ ਅਰਥ ਤਾਂ ਹੋ ਸਕਦੇ ਨੇ, ਉਹਦੀ ਵਿਆਖਿਆ ਤਾਂ ਖਿੱਚ ਧੂ ਕੇ ਹੋ ਸਕਦੀ ਹੈ, ਪਰ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਉਸ ਫੀਲਿੰਗ ਨਾਲ ਜੁੜਦੇ, ਜਿਸ ਤਰ੍ਹਾਂ ਉਹ ਕੁਦਰਤ ਨੂੰ ਵੇਖ ਰਿਹਾ, ਜਿਸ ਤਰ੍ਹਾਂ ਕੁਦਰਤ ਨਾਲ ਉਹਨਾਂ ਦੀ ਇੱਕ ਰੂਪਤਾ, ਇੱਕ ਸੁਰਤਾ ਹੈ, ਉਹ ਉਹਦੇ ਵਿੱਚੋਂ ਨਿਕਲਦਾ ਵਿਸਮਾਦ ਸ਼ਬਦ ਹੈਰਾਨੀ ਤੇ ਪਿਆਰ ਦੇ ਰਲੇ ਮਿਲੇ ਜਜ਼ਬੇ ਦੇ ਵਿੱਚੋਂ। ਇਹ ਕੋਈ ਸਧਾਰਨ ਸ਼ਬਦ ਨਹੀਂ ਇਸ ਤਰ੍ਹਾਂ ਦਾ। ਸੋ ਸਤਿਗੁਰੂ ਮਹਾਰਾਜ ਕਹਿਣ ਲੱਗੇ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਵਕਤ ਮਤਲਬ ਜੀਵਨ ਦਾ ਜਿਹੜਾ ਸਾਨੂੰ ਸਮਾਂ ਮਿਲਿਆ, ਜੋ ਅਸੀਂ ਸਮਾਂ ਜੀ ਰਹੇ ਹਾਂ, ਜਿਹੜਾ ਇਹਦੀ ਵਿਚਾਰ ਕਰਦਾ ਨਾ ਵੀ ਮੇਰੇ ਮਾਲਕ ਨੇ ਬੜੀ ਕਿਰਪਾ ਮੇਰੇ ਉੱਤੇ, ਇਹ ਗੋਡ ਗਿਫਟ ਹੈ ਮੇਰੇ ਕੋਲ, ਜਿੰਨਾ ਵੀ ਸਮਾਂ ਹੈ ਇਹ। ਅੱਛਾ, ਅਸੀਂ ਲੰਬੀ ਉਮਰ ਮੰਗਾਂਗੇ, ਮੈਂ ਵੀ ਮੰਗਦਾ ਮਹਾਰਾਜ ਮੈਨੂੰ ਲੰਬੀ ਉਮਰ ਦੇ ਦਿਓ, ਪਰ ਜਿੰਨੀ ਮੈਂ ਜੀ ਰਿਹਾ ਉਹਦੇ 'ਚ ਮੈਂ ਸੈਟਿਸਫਾਈ ਤਾਂ ਹਾਂ ਨਹੀਂ, ਖੁਸ਼ ਤਾਂ ਨਹੀਂ ਹਾਂ ਨਾ ਉਹਦੇ 'ਚ, ਅਤੇ ਫਿਰ ਮੈਂ ਸਜ਼ਾ ਵੱਧ ਮੰਗ ਰਿਹਾ ਕਿ ਜੀਵਨ ਵੱਧ ਮੰਗ ਰਿਹਾ। ਜੇ ਮੇਰੇ 34 ਸਾਲ ਰੋਂਦਿਆਂ ਉਲਾਂਭਾ ਦਿੰਦਿਆਂ ਖਿੱਚਦਿਆਂ ਦੁਖੀ ਆਤਮਾ ਨਾਲ ਗੁਜ਼ਰੇ ਨੇ, ਮੈਂ ਮੰਗ ਰਿਹਾ ਸਤਿਗੁਰੂ ਜੀ ਘੱਟੋ ਘੱਟ 100 ਸਾਲ ਦੀ ਉਮਰ ਦੇ ਦੇ। ਕੀ ਮੰਗ ਰਿਹਾ ਮੈਂ? ਜੀਵਨ ਥੋੜ੍ਹੀ ਮੰਗ ਰਿਹਾ, ਸਜ਼ਾ ਵੱਧ ਮੰਗ ਰਿਹਾ ਵੀ ਇਹੋ ਜੀ 34 ਸਾਲ ਦੀ ਸਜ਼ਾ 'ਚ ਹੋਰ ਵਾਧਾ ਕਰ ਦਿਓ, ਹੋਰ ਵਾਧਾ ਕਰ ਦਿਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਜੀਵਨ ਦੇ ਅਰਥ ਸਮਝਾ ਰਹੇ ਨੇ, ਉਸੇ ਭਾਵ ਵਿੱਚ ਹੈ ਜਪਜੀ ਸਾਹਿਬ ਦੀ ਉਹ ਪੌੜੀ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਦ ਨਾ ਪੁੱਛੇ ਕੇ। ਕੀ ਹਾਲਤ ਹੈ ਤੇਰੀ? ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਤੂੰ ਤਾਂ ਇਹ ਜ਼ਿੰਦਗੀ ਜੀ ਰਿਹਾ। ਫਿਰ ਹੁਣ ਉੱਥੇ ਉੱਥੇ ਭਾਵ ਕੀ ਹੈ? ਇੱਥੇ ਜੋ ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਵਕਤ ਵਿਚਾਰੇ, ਜੋ ਜੀਵਨ ਦੇ ਇਸ ਸਮੇਂ ਦਾ ਵਿਚਾਰਵਾਨ ਵੀ ਮਾਲਕ ਨੇ ਜਿੰਨਾ ਇੱਕ ਇੱਕ ਪਲ ਜਿਹੜਾ ਹੈ ਨਾ, ਜੀਵਨ ਦਾ ਇੱਕ ਇੱਕ ਪਲ ਜਿਹੜਾ ਜੋ ਮੈਂ ਹੰਢਾ ਰਿਹਾ, ਜੋ ਮੈਂ ਜੀ ਰਿਹਾ, ਵੀ ਇਹ ਮੇਰੇ ਮਾਲਕ ਦੀ ਰਹਿਮ, ਇਹ ਬਖਸ਼ਿਸ਼ ਹੈ ਮੇਰੇ ਉੱਤੇ, ਇਹਦੇ ਲਈ ਮੈਂ ਕੋਈ ਸਟਰਗਲ ਨਹੀਂ ਕੀਤਾ। ਬਾਹਰ ਦੇ ਜੋ ਪਦਾਰਥ ਉਹਦੇ 'ਚ ਤਾਂ ਅਸੀਂ ਕਹਿ ਸਕਦੇ ਹਾਂ, ਮਟੀਰੀਅਲ ਜੋ ਅਸੀਂ ਇਕੱਠਾ ਕੀਤਾ ਹੈ ਲਾਈਫ ਵਿੱਚ, ਜੋ ਕੁਝ ਵੀ ਅੰਪਾਇਰ ਖੜਾ ਕੀਤਾ, ਅਸੀਂ ਕਹਿ ਬੜੀ ਸਟਰਗਲ ਨਾਲ ਮੈਂ ਬਣਾਇਆ, ਜੋ ਮੈਨੂੰ ਆਹ ਸਰੀਰ ਮਿਲਿਆ, ਜੋ ਸਰੀਰ ਦੀਆਂ ਤਾਕਤਾਂ, ਜੋ ਫੀਲਿੰਗ ਮਿਲੀਆਂ ਨੇ, ਜੋ ਜਜ਼ਬਾਤ ਮਿਲੇ ਨੇ, ਜੋ ਰਿਸ਼ਤੇ ਮਿਲੇ ਨੇ, ਉਹਨਾਂ ਰਿਸ਼ਤਿਆਂ ਦੀ ਜੋ ਮੁਹੱਬਤ ਮਿਲੀ ਹੈ, ਜੋ ਇਹ ਸਾਹ ਮਿਲੇ ਨੇ, ਇਹ ਕੋਈ ਮੇਰੇ ਸਟਰਗਲ ਦਾ ਹਿੱਸਾ ਨਹੀਂ ਹਨ, ਇਹ ਬਖਸ਼ਿਸ਼ ਹੈ, ਇਹ ਸਭ ਮਿਲਿਆ ਆਟੋਮੈਟਿਕਲੀ ਮਿਲਿਆ ਮੈਨੂੰ, ਇਹਦੇ ਲਈ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਕੋਈ ਮੇਰੀ ਪਲੈਨਿੰਗ ਥੋੜ੍ਹਾ ਜਿਹਾ, ਬੰਦੇ ਦੀਆਂ ਦੋ ਅੱਖਾਂ ਹੋਣਗੀਆਂ, ਇਵੇਂ ਦੇਖਿਆ ਕਰੇਗਾ, ਇਵੇਂ ਸੁਣਿਆ ਕਰੇਗਾ, ਇਵੇਂ ਸਾਹ ਲਿਆ ਕਰੇਗਾ ਵੀ ਮੈਂ ਇੱਕ ਮਸ਼ੀਨ ਤਿਆਰ ਕਰ ਰਿਹਾ। ਤੁਸੀਂ ਵੇਖੋ ਆਟੋਮੈਟਿਕਲੀ ਕੁਦਰਤ ਨੇ ਜੋ ਸਾਨੂੰ ਘੜਿਆ, ਜਿਸ ਤਰ੍ਹਾਂ ਦਾ ਘੜਿਆ, ਜਿਸ ਤਰ੍ਹਾਂ ਦਾ ਅਸੀਂ ਜੀ ਰਹੇ, ਹੈ ਕਿ ਨਹੀਂ ਕਮਾਲ? ਇਹ ਕਿਸੇ ਸਾਡੀ ਪਲੈਨਿੰਗ ਦਾ, ਸਾਡੀ ਸੋਚ ਦਾ, ਸਾਡੇ ਸਟਰਗਲ ਦਾ ਹਿੱਸਾ ਹੈ ਸਾਰਾ ਕੁਝ? ਬਿਲਕੁਲ ਨਹੀਂ। ਬਸ ਉਹਨੂੰ ਜਾ ਕੇ ਗੁਰੂ ਪਾਤਸ਼ਾਹ ਕਹਿੰਦੇ ਬਖਸ਼ਿਸ਼, ਰਹਿਮਤ ਤੁੱਠ ਗਿਆ ਉਹ ਤੇਰੇ ਉੱਤੇ। ਤੂੰ ਜੋ ਇਸ ਚੀਜ਼ ਨੂੰ ਵਿਚਾਰਦਾ, ਮਹਾਰਾਜ ਕਹਿੰਦੇ ਬੰਦਾ ਹੋਏ, ਉਹਦਾ ਅਸਲ ਸੇਵਕ ਹੈ, ਉਹ ਹੈ ਰੱਬ ਦਾ ਅਸਲ ਸੇਵਕ, ਉਹ ਜਾਣ ਰਿਹਾ, ਉਹ ਕਰ ਰਿਹਾ ਰੱਬ ਦੀ ਸੇਵਾ, ਉਹਦੇ ਜੀਵਨ ਜਿਉਣ ਦਾ ਤਰੀਕਾ ਹੀ ਬਦਲ ਜਾਏਗਾ। ਫਿਰ ਕਹਿੰਦੇ ਕੁਦਰਤ ਹੈ ਕੀਮਤ ਨਹੀਂ ਪਾਏ, ਉਹ ਆਪਣੀ ਕੁਦਰਤ ਵਿੱਚ ਵਿਆਪਕ ਹੈ, ਪਰ ਇਹਦਾ ਕੋਈ ਇਸ ਚੀਜ਼ ਨੂੰ ਪੂਰਨ ਰੂਪ 'ਚ ਜਾਣ ਲੈਣ ਦਾ ਕੋਈ ਦਾਅਵਾ ਨਹੀਂ ਕਰ ਸਕਦਾ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਮੰਨ ਲਓ ਜੇ ਕੁਝ ਕੋਈ ਜਾਣ ਵੀ ਲਵੇ ਉਹਦੇ ਬਾਰੇ, ਮੰਨ ਲਓ ਤਾਂ ਕਹੀ ਨਾ ਜਾਏ, ਉਹਦੇ ਕੋਲ ਸ਼ਬਦਾਂ ਦਾ ਇੰਨਾ ਵੀ ਸਹਾਰਾ ਨਹੀਂ ਹੋਏਗਾ ਵੀ ਉਹ ਕਹਿ ਸਕੇ। ਫਿਰ ਕਹਿੰਦੇ ਸ਼ਰੈ ਸ਼ਰੀਅਤ ਕਰੇ ਵਿਚਾਰ, ਜਿਹੜੀ ਇਸਲਾਮ ਦੀ ਧਾਰਮਿਕ ਮਰਿਆਦਾ ਉਹਨੂੰ ਕਹਿੰਦੇ ਨੇ ਸ਼ਰੀਅਤ, ਸ਼ਰੀਅਤ ਕਾਨੂੰਨ। ਤੁਸੀਂ ਹੈਰਾਨ ਹੋਵੋਗੇ ਧਰਮਾਂ ਦੀ ਦੁਨੀਆਂ 'ਚ ਇਹ ਸਾਰੇ ਮਜ਼ਹਬਾਂ 'ਚ ਦੁਖਾਂਤ ਵਾਪਰਿਆ ਅਤੇ ਸਾਡੇ 'ਚ ਵੀ ਵਾਪਰ ਰਿਹਾ ਹੈ, ਅਵੇਅਰ ਹੋਣਾ ਚੰਗੀ ਗੱਲ ਹੈ। ਧਰਮ ਗ੍ਰੰਥ ਦੂਜੇ ਨੰਬਰ 'ਤੇ ਚਲਾ ਗਿਆ ਅਤੇ ਧਰਮ ਦੇ ਨਾਂ 'ਤੇ ਬਣੀ ਮਰਿਆਦਾ ਪਹਿਲੇ ਨੰਬਰ 'ਤੇ ਆ ਗਈ। ਤੁਸੀਂ ਕਿਸੇ ਨੂੰ ਬਾਣੀ ਜੀਣ ਲਈ ਆਰਗੂਮੈਂਟ ਕਰਦਿਆਂ ਨਹੀਂ ਵੇਖੋਗੇ, ਮਰਿਆਦਾ 'ਤੇ ਆਰਗੂਮੈਂਟ ਕਰਦਿਆਂ ਵੇਖੋਗੇ। ਜਿੰਨੇ ਝਗੜੇ, ਜਿੰਨੇ ਫਸਾਦ, ਜਿੰਨੇ ਕਲੇਸ਼, ਜਿੰਨੇ ਰੌਲੇ, ਸਭ ਮਰਿਆਦਾ 'ਤੇ ਨੇ। ਕਿਤੇ ਵੇਖ ਲਓ ਤੁਸੀਂ, ਇਸਲਾਮ 'ਚ ਵੇਖ ਲਓ, ਸਾਡੇ ਬਜ਼ੁਰਗਾਂ ਨਾਲ ਤਾਂ ਵਾਪਰੀ, ਇਹ ਤੋਂ ਦੂਰ ਕੀ ਜਾਣਾ ਜੀ। ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ ਸੀ, ਭਲਾ ਦੱਸੋ ਕਿਹੜੇ ਕਾਨੂੰਨ ਦੀ ਕਿਤਾਬ ਚੋਂ ਫਤਵਾ ਆਇਆ? ਸ਼ਰ੍ਹਾਂ ਚੋਂ। ਗੁਰੂ ਤੇਗ ਬਹਾਦਰ ਸਾਹਿਬ ਤਿੰਨ ਸਿੱਖਾਂ ਸਮੇਤ ਸ਼ਹੀਦ ਕੀਤੇ, ਕਿੱਥੋਂ ਕਾਨੂੰਨ ਨਿਕਲ ਕੇ ਆਇਆ? ਸ਼ਰ੍ਹਾਂ ਚੋਂ, ਮਰਿਆਦਾ ਦੇ ਨਾਂ ਦੇ ਉੱਤੇ। ਅਸੀਂ ਅਜੇ ਵੀ ਸਮਝ ਨਹੀਂ ਰਹੇ ਵੀ ਮਰਿਆਦਾ ਇੱਕ ਕੇਵਲ ਇੱਕ ਸਿਸਟਮ, ਇੱਕ ਰੂਲ ਹੈ ਵੀ ਅਸੀਂ ਬੈਠਣਾ ਕਿਵੇਂ, ਅਸੀਂ ਸੰਗਤੀ ਰੂਪ ਚ ਕਿਵੇਂ ਬੈਠਾਂਗੇ, ਕਿਵੇਂ ਪਾਠ ਕਰਾਂਗੇ, ਬਸ ਦੈਟਸ ਆਲ। ਇਹ ਕੋਈ ਏਡੀ ਵੀ ਭਾਰੀ ਚੀਜ਼ ਨਹੀਂ ਵੀ ਇਹਦੇ ਨਾਂ ਤੇ ਬੰਦੇ ਮਾਰ ਦਿੱਤੇ ਜਾਣ, ਇਹ ਕੋਈ ਏਡੀ ਵੀ ਸ਼ਾਇਦ ਨਹੀਂ ਵੀ ਇਹਦੇ ਨਾਂ ਦੇ ਉੱਤੇ ਦਮਨ ਕਰ ਦਿੱਤਾ ਜਾਏ ਕਿਸੇ ਚੀਜ਼ ਦਾ। ਇਹ ਪ੍ਰੋਬਲਮ ਜਿਹੜੀ ਸ਼ਾਸਤਰਾਂ ਦੇ ਵਿਧੀ ਵਿਧਾਨ ਦੇ ਨਾਂ ਤੇ ਜਿਸ ਤਰ੍ਹਾਂ ਰੱਬ ਦੇ ਬੰਦਿਆਂ ਨੂੰ, ਰੱਬ ਦੀ ਮਨੁੱਖਤਾ ਨੂੰ ਜਲੀਲ ਕੀਤਾ ਪੁਜਾਰੀ ਨੇ ਭਾਰਤ ਵਿੱਚ, ਤੇ ਜਿਸ ਨਾਂ ਤੇ ਕਾਜ਼ੀਆਂ ਨੇ ਫਤਵੇ ਦੇ ਕੇ ਕਿਵੇਂ ਬੇਦੋਸ਼ੇ ਤੇ ਬੜੇ ਹੀ ਚੰਗੇ ਲੋਕ ਕਤਲਗਾਹ ਦੇ ਵਿੱਚ ਲਿਜਾ ਸੁੱਟੇ, ਸੋਚੀਏ ਕਿਤੇ ਅਸੀਂ ਵੀ ਉਸ ਪਾਸੇ ਤੇ ਨਹੀਂ ਵੱਧ ਰਹੇ? ਸਾਡੇ 'ਚ ਵੀ ਕਿਤੇ ਉਹੀ ਵਾਇਰਸ ਤਾਂ ਨਹੀਂ ਦੌੜ ਰਿਹਾ? ਮਰਿਆ ਤੁਸੀਂ ਵੇਖੋਗੇ ਜਿੱਥੇ ਵੀ ਰੌਲਾ ਇਹੀ ਚੀਜ਼, ਬਸ ਜੀ ਐਵੇਂ ਕਰਦਾ ਐਵੇਂ ਕਰਦਾ। ਇਹ ਕੋਈ ਏਡੀ, ਇਹ ਠੀਕ ਹੈ ਮਰਿਆਦਾ ਰੂਲ ਦੀ ਲੋੜ ਪੈਂਦੀ, ਪਰ ਰੂਲ ਏਡਾ ਵੀ ਹਾਈ ਨਹੀਂ ਹੁੰਦਾ ਕਿ ਬੰਦੇ ਦੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਕਰਕੇ ਇੱਥੇ ਦੁਹਰਾ ਰਹੇ ਨੇ, ਸ਼ਰੈ ਸ਼ਰੀਅਤ ਕਰੇ ਵਿਚਾਰ ਬਿਨ ਬੂਝੇ, ਬਿਨਾਂ ਅਸਲੀਅਤ ਨੂੰ ਸਮਝੇ ਕੈਸੇ ਪਾਵੇਂ ਪਾਰ। ਭਾਈ ਤੂੰ ਜਿੰਨੀ ਮਰਜ਼ੀ ਸ਼ਰ੍ਹਾਂ ਦੀ ਵਿਚਾਰ ਕਰੀ ਜਾ, ਉਹਨੂੰ ਫੋਲੋ ਕਰੀ ਜਾ, ਪਰ ਜੇ ਤੂੰ ਅਸਲ ਨੁਕਤੇ ਨੂੰ ਨਹੀਂ ਨਾ ਸਮਝ ਰਿਹਾ, ਅਸਲ ਚੀਜ਼ ਨੂੰ ਨਹੀਂ ਫੋਲੋ ਕਰ ਰਿਹਾ, ਬੂਝੇ ਕੈਸੇ ਪਾਵੇਂ ਪਾਰ, ਦੱਸ ਤੇਰਾ ਭਲਾ ਕਿਵੇਂ ਹੋ ਜਾਏਗਾ? ਜੇ ਤੂੰ ਅਸਲ ਮਕਸਦ ਨੂੰ ਨਹੀਂ ਸਮਝ ਰਿਹਾ, ਤੇਰਾ ਸਾਰਾ ਜ਼ੋਰ, ਸਾਰੀ ਐਨਰਜੀ ਜਿਹੜੀ ਹੈ, ਤੂੰ ਪੂਰਾ ਸਟ੍ਰੈਸ ਦੇ ਕੇ ਕੇਵਲ ਉੱਥੇ ਹੀ ਟਿਕਿਆ ਖੜਾ, ਤਾਂ ਮਹਾਰਾਜ ਕਹਿੰਦੇ ਨੇ ਤੂੰ ਅਸਲ ਨੁਕਤੇ ਨੂੰ, ਅਸਲ ਚੀਜ਼ ਨੂੰ ਜੋ ਜੀਵਨ 'ਚ ਕੰਮ ਆਉਣੀ ਹੈ, ਜਿੱਥੇ ਪਹੁੰਚ ਕੇ ਤੇਰਾ ਜੀਵਨ ਸੁਖੀ ਹੋਣਾ, ਜੇ ਤੂੰ ਉਹਨੂੰ ਛੱਡ ਦਿੱਤਾ ਹੋਇਆ, ਕਿਵੇਂ ਭਲਾ ਹੋਏਗਾ ਤੇਰਾ, ਕਿਵੇਂ ਪਾਰ ਉਤਾਰਾ ਹੋਏਗਾ ਤੇਰਾ? ਇਸ ਕਰਕੇ ਮਹਾਰਾਜ ਫਿਰ ਆਪਣਾ ਅਗਲਾ ਉਪਦੇਸ਼ ਸਮਝਾਉਂਦੇ ਨੇ ਵੀ ਕੀ ਕਰਨਾ ਲੋੜ ਚਾਹੀਦਾ, ਵੀ ਤੂੰ ਕੀ ਕਰਦਾ? ਰੱਬ ਰੱਬ ਵੀ ਕਰਦਾ, ਰੱਬ ਨੂੰ ਸਿਜਦਾ ਵੀ ਕਰਦਾ, ਪ੍ਰਯੋਜਨ ਕੀ ਹੈ? ਨਿਯਮ ਪੂਰਾ ਕਰ ਰਿਹਾ ਹਾਂ ਮੈਂ, ਮਕਸਦ ਇਹ ਨਾ, ਪਰ ਜੇ ਮਰਿਆਦਾ ਫੋਲੋ ਹੋ ਗਈ, ਕਿਉਂ ਕਰ ਰਿਹਾ ਤੂੰ? ਜਿਹੜਾ ਇਹ ਰੂਲ ਹੈ, ਸਿਜਦਾ ਕਰ ਰਿਹਾ ਕਿਉਂ ਕਰ ਰਿਹਾ? ਕਲਮਾ ਪੜ੍ਹ ਰਿਹਾ ਕਿਉਂ ਪੜ੍ਹ ਰਿਹਾ? ਤੇਰਾ ਮਨ ਵੀ ਸਫ਼ਰ ਕਰ ਰਿਹਾ ਕਿ ਨਹੀਂ ਕਰ ਰਿਹਾ? ਕਿ ਇਕੱਲਾ ਪੰਜ ਤੱਤ ਦਾ ਪੁਤਲਾ ਇਹ ਬੋਡੀ ਸਫ਼ਰ ਕਰ ਰਹੀ ਹੈ, ਫਰਕ ਹੈ ਨਹੀਂ ਦੋਵਾਂ ਚੀਜ਼ਾਂ 'ਚ? ਉੱਥੇ ਮਹਾਰਾਜ ਹੁਣ ਅੱਗੇ ਜਾ ਕੇ ਨੁਕਤਾ ਸਮਝਾ ਰਿਹਾ, ਕਹਿੰਦੇ ਸਿਦਕ ਕਰ ਸਿਜਦਾ। ਠੀਕ ਹੈ, ਤੂੰ ਸਿਰ ਝੁਕਾਉਣਾ, ਤੇਰੇ ਸਿਜਦੇ 'ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਕਿਸੇ ਕਿਸਮ ਦਾ ਇਸ ਚੀਜ਼ ਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਹੋ ਰਿਹਾ, ਕਿਉਂ ਕਰਦਾ ਤੂੰ ਮੱਥਾ ਕਿਉਂ ਟੇਕਣਾ? ਕਹਿੰਦੇ ਮੈਨੂੰ ਇਹਦੇ ਨਾਲ ਕੋਈ ਮੁਸ਼ਕਲ ਨਹੀਂ, ਪਰ ਮੇਰਾ ਤਾਂ ਮਸਲਾ ਇਹ ਹੈ ਵੀ ਕੀ ਤੂੰ ਸਿਦਕ ਦਾ ਸਿਜਦਾ ਵੀ ਕਰਦਾ? ਯਕੀਨ, ਭਰੋਸਾ, ਉਹਦਾ ਸਿਜਦਾ ਵੀ ਕਰ, ਉਹ ਵੀ ਸਿਜਦਾ ਕਰਦਾ ਤੂੰ ਕਿ ਇਕੱਲਾ ਇਹੀ ਕਰਦਾ? ਮਨ ਕਰ ਮਕਸੂਦ, ਕੀ ਰੂਲ ਨੂੰ ਫੋਲੋ ਕਰਨਾ ਹੀ ਤੇਰਾ ਇੱਕੋ ਇੱਕ ਮਕਸਦ ਏਮ ਹੈ ਕਿ ਮਨ ਵੀ ਉਸ ਪਾਸੇ ਤੁਰੇ, ਮਨ ਦਾ ਸਫ਼ਰ ਵੀ ਹੋਏ। ਮਕਸੂਦ ਦਾ ਮਤਲਬ ਪ੍ਰਯੋਜਨ, ਏਮ, ਕਿ ਮਨ ਨੂੰ ਉੱਥੋਂ ਤੱਕ ਲਿਜਾਣਾ ਵੀ ਤੇਰਾ ਪ੍ਰਯੋਜਨ ਹੈ ਕਿ ਨਹੀਂ ਹੈ, ਉਹ ਵੀ ਤੇਰਾ ਮਨ ਵਾਲਾ ਵੀ ਕੋਈ ਏਮ ਰੱਖਿਆ ਕਿ ਨਹੀਂ ਰੱਖਿਆ? ਜਦੋਂ ਤੂੰ ਇਹਨੂੰ ਇਹ ਚੀਜ਼ ਸਮਝ ਲਏਗਾ, ਮਹਾਰਾਜ ਕਹਿੰਦੇ ਜੇ ਧਿਰ ਦੇਖਾਂ ਤੇ ਧਿਰ ਮੌਜੂਦ, ਫਿਰ ਮੈਂ ਜਿਸ ਪਾਸੇ ਵੱਲ ਵੇਖਦਾ ਨਾ, ਜਿਸ ਵੀ ਧਿਰ ਜਿਸ ਪਾਸੇ ਵੱਲ, ਮੈਨੂੰ ਉੱਥੇ ਉਸ ਪਰਮੇਸ਼ਰ ਦੀ ਹੋਂਦ, ਉਹਦੀ ਸੱਤਾ ਮਹਿਸੂਸ ਹੁੰਦੀ ਵੀ ਉਹ ਹੈ। ਅਸਤ ਏਕ ਦਿਗਰ ਤੂੰ, ਏਕ ਤੂੰ ਹੀ, ਏਕ ਤੂੰ ਹੀ, ਹਰ ਜਗ੍ਹਾ ਦੇ ਉੱਤੇ ਬਸ ਤੂੰ ਹੈ, ਤੂੰ ਹੈ ਤੇ ਕੇਵਲ ਤੂੰ ਹੈ। ਸਤਿਗੁਰੂ ਕਿਰਪਾ ਕਰਨ, ਇਸ ਮੁਬਾਰਕ ਸਲੋਕ ਦਾ, ਜੋ ਇਹ ਅੱਠ ਪੌੜੀਆਂ ਦਾ, ਅੱਠ ਪੰਕਤੀਆਂ ਦਾ ਜੋ ਸਲੋਕ ਹੈ, ਸਤਿਗੁਰੂ ਨੇ ਬਹੁਤ ਵੱਡੀ ਗੱਲ ਜਿਹੜੀ ਹੈ ਸਾਡੇ ਜੀਵਨ ਨੂੰ ਸਮਝਾਉਣ ਲਈ ਬਖਸ਼ਿਸ਼ ਕੀਤੀ ਹੈ, ਅਸੀਂ ਇਹਨੂੰ ਸਮਝ ਕੇ ਜੀ ਸਕੀਏ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।